And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ। ਭਾਰੀ ਬਾਰਿਸ਼ ਦਾ ਸਿਲਸਿਲਾ ਅੱਜ ਰੁਕ ਜਾਣਾ। ਐਟਮੋਸਫੇਅਰਿਕ ਰਿਵਰ ਜੋ ਪਿਛਲੇ ਲਗਭਗ ਸਾਰਾ ਹਫ਼ਤਾ ਹੀ ਜਾਰੀ ਰਹੀ ਆ, ਸੋ ਅੱਜ ਠੱਲ ਇਹਨੂੰ ਪੈ ਜਾਣੀ ਆ।
ਹਾਂ, ਵੀਕਐਂਡ 'ਤੇ ਕਹਿੰਦੇ ਮੌਸਮ ਵਧੀਆ ਹੋਣਾ, ਸੋ ਕੱਲ੍ਹ ਧੁੱਪ ਨਿਕਲਣ ਦੇ ਪੂਰੇ ਪੂਰੇ ਆਸਾਰ ਨੇ।
ਜੀ ਜੀ, ਸੋ ਕੱਲ੍ਹ ਬਾਹਰ ਨਿਕਲ ਕੇ ਪੂਰਾ ਐਨ ਧੁੱਪ ਦਾ ਆਨੰਦ ਮਾਣਿਆ ਜਾਵੇ, ਸੈਰ ਸੂਰ ਕਰੋ। ਪਰ ਗਰਮੀ ਹੈ ਜ਼ਿਆਦਾ ਹੋਣੀ, ਇਟਸ ਗੋਇੰ ਟੂ ਬੀ 14 ਡਿਗਰੀਜ਼ ਟੁਡੇ।
ਯਾ, ਅਪ ਟੂ ਸਮ ਮੈਕਸਿਮਮ ਟੈਂਪਰੇਚਰ
ਅਪ ਟੂ 14 ਡਿਗਰੀਜ਼। ਆਲਰੇਡੀ ਇਸ ਵੇਲੇ ਡਬਲ ਡਿਜਿਟਸ ਦੇ ਵਿੱਚ ਤਾਪਮਾਨ ਹੋਇਆ, ਸੋ ਠੰਡ ਉਨੀ ਜ਼ਿਆਦਾ ਨਹੀਂ ਆ, ਪਰ ਕੱਲ੍ਹ ਤਾਪਮਾਨ ਦੇ ਵਿੱਚ ਗਿਰਾਵਟ ਦਰਜ ਹੋਣ ਦੇ ਆਸਾਰ ਨੇ। ਸੋ ਐਜ਼ ਇਨ ਅੱਜ ਦੇ ਮੁਕਾਬਲੇ,
ਸੋਹਣਾ ਮੌਸਮ,
ਵਧੀਆ ਮੌਸਮ ਹੋਏਗਾ।
ਪਰ ਇਹ ਚੱਕਰ ਇਹ ਹੋ ਜਾਂਦਾ ਨਾ, ਵੀਕਐਂਡ ਤੇ ਜਦੋਂ ਧੁੱਪ ਨਿਕਲੇ ਇੰਨੇ ਦਿਨਾਂ ਬਾਅਦ, ਤੇ ਫਿਰ ਹਰ ਥਾਂ ਤੇ ਭੀੜ ਭੜੱਕਾ ਬੜਾ ਹੋਣਾ। ਸੋ ਯੂ ਗੋ ਟੂ ਐਨੀ ਬੀਚ, ਯੂ ਗੋ ਟੂ ਐਨੀ ਪਾਰਕ, ਇਟਸ ਗੋਇੰਗ ਟੂ ਬੀ ਫੁੱਲ।
ਕੋਈ ਚੋ ਰੌਣਕ ਮੇਲਾ ਵੀ ਵਧੀਆ ਲੱਗਦਾ,
ਉਹ ਪਾਰਕਿੰਗ ਨਾ ਮਿਲੇ ਫਿਰ ਰੌਣਕ
ਫਿਰ ਰੋਣਾ ਨਿਕਲ ਜਾਂਦਾ। ਅੱਛਾ ਵਾਸੂ ਜੀ, ਜੇ ਗੱਲ ਇਹ ਕਹੋ ਵੀ ਬੰਦਾ ਖੱਜਲ ਖੁਆਰ ਹੁੰਦਾ, ਯਾਰ ਖੱਜਲ ਖੁਆਰੀ ਦੀ ਕਹੇ ਜੀ ਇੱਕ ਕਹਾਣੀ ਅੱਜ ਸਾਹਮਣੇ ਆ ਰਹੀ ਆ। ਏਅਰ ਇੰਡੀਆ ਦੀ ਇੱਕ ਫਲਾਈਟ ਸੀ ਜਿਹੜੀ ਕਿ 19 ਤਰੀਕ ਨੂੰ ਦਿੱਲੀ ਤੋਂ ਉਹਨੇ ਉੱਡਣਾ ਸੀ ਅਤੇ ਉਹਨੇ ਵੈਨਕੂਵਰ ਆਉਣਾ ਸੀ। ਮਤਲਬ ਕਿ 19 ਤਰੀਕ ਨੂੰ ਜਦੋਂ ਇਹ ਫਲਾਈਟ ਉੱਥੋਂ ਟੇਕ ਆਫ ਕਰਨੀ ਸੀ, ਆਪਣੇ ਕੋਲ ਸੀ 18 ਦੀ ਰਾਤ ਉੱਥੇ, ਕਿਉਂਕਿ 19 ਦੀ ਸਵੇਰੇ 11:30 ਵਜੇ ਫਲਾਈਟ ਚੱਲਣੀ ਸੀ। ਅਸੀਂ ਯਾਤਰੀ ਏਅਰਪੋਰਟ ਪਹੁੰਚੇ, ਉਹਨਾਂ ਨੂੰ ਜਹਾਜ਼ ਦੇ ਵਿੱਚ ਬਿਠਾਇਆ ਗਿਆ, ਪਲੇਨ ਟੇਕ ਆਫ ਕਰ ਗਿਆ ਅਤੇ ਤਕਰੀਬਨ ਜਦੋਂ 3.5-4 ਘੰਟੇ ਦੀ ਫਲਾਈਟ ਨਿਕਲ ਗਈ, ਚਾਈਨੀਜ਼ ਏਅਰ ਸਪੇਸ ਦੇ ਵਿੱਚ ਪਹੁੰਚ ਗਏ, ਫਿਰ ਇਹ ਚੇਤਾ ਜਾਂ ਇਹ ਅਹਿਸਾਸ ਹੋਇਆ ਏਅਰ ਇੰਡੀਆ ਨੂੰ, ਇਸ ਦਾ ਗਲਤ ਜਹਾਜ਼ ਭੇਜਤਾ। ਮਤਲਬ ਬੜੀ ਅਨਬਿਲੀਵੇਬਲ ਜੀ ਗੱਲ ਹੈ, ਪਰ ਇੱਦਾਂ ਸੱਚੀ ਹੋਇਆ। ਉਹ ਜਹਾਜ਼ ਫਿਰ ਵਾਪਸ ਮੋੜਿਆ ਗਿਆ, ਯੂ ਟਰਨ ਮਾਰਿਆ ਗਿਆ, ਅਤੇ ਤੁਸੀਂ ਇਹ ਲਾਓ ਵੀ ਤਕਰੀਬਨ 8-9 ਘੰਟੇ ਦੀ ਯਾਤਰਾ ਤੋਂ ਬਾਅਦ ਜਿਹੜੇ ਉਹ ਮੁਸਾਫਰ ਸੀ ਉਹ ਵਾਪਸ ਉਸੇ ਪੁਆਇੰਟ 'ਤੇ ਆ ਗਏ ਜਿੱਥੋਂ ਸ਼ੁਰੂ ਹੋਏ ਸੀ। ਜਹਾਜ਼ ਵਾਪਸ ਦਿੱਲੀ ਲਿਜਾਇਆ ਗਿਆ,
ਕਿਉਂਕਿ ਜਹਾਜ਼ ਦਾ ਮਾਡਲ ਗਲਤ ਭੇਜਤਾ। ਇਹ ਫਲਾਈਟ ਸੀ AI-185।
ਹਾਂ,
ਤੇ ਜਹਾਜ਼ ਦਾ ਮਾਡਲ, ਸੋ ਚੱਕਰ ਕੀ ਹੈ ਕਿ ਕੈਨੇਡਾ ਵੱਲੋਂ ਏਅਰ ਇੰਡੀਆ ਦੇ ਕੁਝ ਸਪੈਸੀਫਿਕ ਜਿਹੜੇ ਜਹਾਜ਼ ਦੇ ਮਾਡਲ ਨੇ ਉਹਨਾਂ ਨੂੰ ਹੀ ਅਪਰੂਵਲ ਹੈ ਆਪਣੀ ਏਅਰ ਸਪੇਸ ਦੇ ਵਿੱਚ ਐਂਟਰ ਕਰਨ ਦਾ। ਸੋ ਜਿਹੜਾ ਜਹਾਜ਼ ਅਪਰੂਵਡ ਆ, ਜਿਹੜਾ ਮਾਡਲ, ਉਹ ਹੈ ਬੋਇੰਗ 777-300ER,
ਐਕਸਟੈਂਡਡ ਰੇਂਜ ਵਾਲਾ,
ਐਕਸਟੈਂਡਡ ਰੇਂਜ ਭੇਜ ਦਿੱਤਾ ਕਿਹੜਾ 777-200LR। ਸੋ ਉਹ ਭੇਜਤਾ, ਉਸ ਤੋਂ ਬਾਅਦ, ਸੋ 4 ਘੰਟੇ ਉਡਾਨ ਭਰਨ ਤੋਂ ਬਾਅਦ ਇਹ ਰਿਲਾਈਜ਼ ਹੋਇਆ, ਚਾਈਨੀਜ਼ ਏਅਰ ਸਪੇਸ ਕੁਨਮਿੰਗ ਦੇ ਕੋਲ ਜਾ ਕੇ ਰਿਲਾਈਜ਼ ਹੋਇਆ ਕਿ ਗਲਤ ਜਹਾਜ਼ ਆ ਗਿਆ। ਉੱਥੋਂ ਵਾਪਸ ਆਏ, ਫਿਰ ਵਾਪਸ ਆ ਕੇ ਸਾਰੀਆਂ ਸਵਾਰੀਆਂ ਉਤਾਰੀਆਂ। ਸੋ ਪੂਰਾ ਐਗਜੈਕਟਲੀ 7:54 ਦਾ ਇਹ ਸਫ਼ਰ ਆ, ਆਉਣ ਜਾਣ, ਅਤੇ ਆ ਕੇ ਫਿਰ ਸਵਾਰੀਆਂ ਸਾਰੀਆਂ ਉਤਾਰੀਆਂ, ਅਤੇ ਉਹਨਾਂ ਨੂੰ ਫਿਰ ਉੱਥੇ ਹੋਟਲ 'ਚ ਠਹਿਰਾਇਆ, ਖਾਣ ਪੀਣ ਦਾ ਬੰਦੋਬਸਤ ਕੀਤਾ, ਫਿਰ ਅਗਲੇ ਦਿਨ ਸਵੇਰੇ, ਮਤਲਬ ਸ਼ੁੱਕਰਵਾਰ ਸਵੇਰੇ 11 ਵਜੇ ਦੁਬਾਰਾ ਫਿਰ ਫਲਾਈਟ 'ਤੇ ਬਿਠਾ ਕੇ ਉਹਨਾਂ ਨੂੰ ਭੇਜਿਆ।
ਜਿਹਨਾਂ ਦੀ ਸ਼ੁੱਕਰਵਾਰ ਫਲਾਈਟ ਆਉਣੀ ਸੀ, ਭੱਜਣਾ ਉਹਨਾਂ ਨੂੰ ਵੀ ਪਈਆਂ ਇਸ ਫਲਾਈਟ ਕਰਕੇ। ਸੋ ਇਹ ਤਾਂ ਫਲਾਈਟ ਸੀਗੀ, ਕਿਉਂਕਿ ਇਹਨੇ ਰਵਾਨਾ ਹੋਣਾ ਸੀ, ਇਹ ਫਲਾਈਟ ਸੀਗੀ 20 ਤਰੀਕ ਨੂੰ ਇਹਨੇ ਇੰਡੀਆ ਤੋਂ 19 ਨੂੰ ਚੱਲਣਾ ਸੀ, ਜਿਹੜੀ ਆਹ ਫਲਾਈਟ ਵਾਪਸ ਆਈ ਆ ਇਹਦੇ ਕਰਕੇ, ਕਿਉਂਕਿ ਇਹ ਫਲਾਈਟ ਜਦੋਂ ਮੁੜਿਆ ਹੀ, ਜਿਹੜੀ 20 ਤਰੀਕ ਵਾਲੀ ਫਲਾਈਟ ਸੀ ਅਗਲੇ ਦਿਨ ਵਾਲੀ, ਉਹ ਵੀ ਇੰਪੈਕਟ ਹੋਈ, ਕਿਉਂਕਿ ਕੁਝ ਪੈਸੰਜਰ ਇਸ ਫਲਾਈਟ ਵਾਲੇ ਉੱਥੇ ਐਡਜਸਟ ਕੀਤੇ। ਮੈਨੂੰ ਲੱਗਦਾ ਕੁਝ ਹਜੇ ਵੀ ਖੱਜਲ ਖੁਆਰ ਹੋ ਰਹੇ ਹੋਣੇ ਜਦੋਂ ਆ ਰੀਐਡਜਸਟਮੈਂਟ ਵਗੈਰਾ ਹੋਈ ਆ। ਸੋ ਜਹਾਜ਼ ਗਲਤ ਸੀ, ਯਾਤਰੀ ਸਹੀ ਸੀ, ਪਰ ਯਾਤਰੀ ਵਿਚਾਰੇ ਉਹਨਾਂ ਨੂੰ ਬਹੁਤ ਜ਼ਿਆਦਾ ਦੁਸ਼ਵਾਰੀ ਦਾ ਸਾਹਮਣਾ ਕਰਨਾ ਪਿਆ। ਤੁਸੀਂ ਦੇਖੋ, ਤੁਸੀਂ ਕਿੰਨਾ ਘੰਟੇ, ਕਿੰਨਾ ਟਾਈਮ ਦੱਸਿਆ, 7:54?
ਸੋ 8 ਘੰਟੇ ਹੀ ਹੋ ਗਏ,
8 ਘੰਟੇ। ਇਹ ਜਿਹੜਾ ਜਹਾਜ਼ ਆ ਵਾਸੂ ਜੀ, ਐਵਰੀ ਆਵਰ ਇਹ 8-9 ਟਨ ਫਿਊਲ ਕੰਜ਼ਿਊਮ ਕਰਦਾ।
ਸੋ ਤਕਰੀਬਨ 70 ਟਨ ਜਿਹੜਾ ਤੇਲ ਇਹਨਾਂ ਨੇ ਜ਼ਾਇਆ ਕਰਤਾ,
ਜੈੱਟ ਫਿਊਲ। ਅਤੇ ਜਿਹੜਾ ਇਹ ਜਹਾਜ਼ ਹੈਗਾ ਬੋਇੰਗ 777-200LR, ਇਹਨੂੰ ਐਕਚੁਲੀ ਹੁਣ ਏਅਰ ਇੰਡੀਆ ਆਪਣੀ ਫਲੀਟ ਦੇ ਵਿੱਚੋਂ ਰਿਟਾਇਰ ਕਰਨ ਲੱਗੇ ਨੇ, ਕਿਉਂਕਿ ਇਹ ਪੁਰਾਣਾ ਜਹਾਜ਼ ਆ। ਇਹਦੇ ਵਿੱਚ ਜਿਹੜੀ ਇਹਦੀ ਓਪਰੇਟਿੰਗ ਕੋਸਟ ਹੈ ਨਾ ਪਰ ਸੀਟ, ਉਹ ਥੋੜ੍ਹੀ ਜ਼ਿਆਦਾ ਪੈਂਦੀ ਹੈ, ਕਿਉਂਕਿ ਇਹਦੇ ਸੀਟਾਂ ਘੱਟ ਨੇ। ਹੁਣ ਇਹ ਮੰਨਿਆ ਜਾਂਦਾ ਵੀ ਜਿਹੜੀ ਵੀ ਕੈਨੇਡਾ ਨੇ ਇਹਨੂੰ ਅਪਰੂਵਲ ਕਿਉਂ ਨਹੀਂ ਦਿੱਤੀ ਹੋਈ, ਦੂਜੇ ਨੂੰ ਅਪਰੂਵਲ ਕਿਉਂ ਆ, ਕੋਈ ਐਮਿਸ਼ਨਸ ਵਗੈਰਾ ਦਾ ਚੱਕਰ ਆ ਕਿ ਜਿਹੜਾ ਦੂਜਾ ਇਹ ਵਾਲਾ ਜਹਾਜ਼ ਆ, ਕਿਉਂਕਿ ਇਹ ਸੀਟਾਂ ਘੱਟ ਨੇ, ਇਹਦੀ ਪਰ ਪੈਸੰਜਰ ਐਮਿਸ਼ਨਸ ਜ਼ਿਆਦਾ ਨੇ ਅਤੇ ਦੂਜੇ ਦੀਆਂ ਐਮਿਸ਼ਨਸ ਘੱਟ ਨੇ, ਸੋ ਇਸ ਕਰਕੇ ਉਹਨੂੰ ਮਾਨਤਾ ਹੈਗੀ ਆ।
ਸੋ ਜਿਹੜੇ ਏਵੀਏਸ਼ਨ ਅਪਰੂਵਲਸ ਨੇ ਸੋ ਉਹ ਵੱਖ ਵੱਖਰੇ ਮੁਲਕਾਂ ਵੱਲੋਂ ਅਲੱਗ ਅਲੱਗ ਤਰੀਕੇ ਜਾਰੀ ਕੀਤੇ ਜਾਂਦੇ ਆ, ਕਈ ਤਾਂ ਪੂਰੀ ਏਅਰਲਾਈਨ ਨੂੰ ਅਪਰੂਵਲ ਦਿੰਦੇ ਆ, ਕਈ ਕਿਸੇ ਮੁਲਕ ਨੂੰ ਅਪਰੂਵਲ ਦਿੰਦੇ ਆ, ਕਈ ਕਿਸੇ ਸਪੈਸੀਫਿਕ ਮਾਡਲ ਨੂੰ ਅਪਰੂਵਲ ਦਿੰਦੇ ਆ।
ਜਿਹੜਾ ਇਹ ਬੋਇੰਗ 777-200 LR ਆ, ਇਹ ਅਮਰੀਕਾ ਦੇ ਵਿੱਚ ਅਪ ਅੰਟਿਲ ਰੀਸੈਂਟਲੀ ਦਿੱਲੀ ਤੋਂ ਸੈਨ ਫਰਾਂਸਿਸਕੋ ਆਉਂਦੀ ਰਹੀ ਹੈ ਇਹੀ ਜਹਾਜ਼ ਦੇ ਵਿੱਚ ਡਾਇਰੈਕਟ ਫਲਾਈਟ, ਉੱਥੇ ਇਹ ਅਪਰੂਵਡ ਆ। ਇੱਦਾਂ ਦੀ ਗੱਲ ਡੋਨਲਡ ਟਰੰਪ ਨੇ ਵੀ ਪਿਛਲੇ ਦਿਨ ਹੀ ਕੀਤੀ ਸੀ ਨਾ, ਵੀ ਕੈਨੇਡਾ ਵਾਲੇ ਸਾਡੇ ਜਹਾਜ਼ਾਂ ਨੂੰ ਮਾਨਤਾ ਨਹੀਂ ਦਿੰਦੇ, ਵੀ ਤੁਹਾਡਾ ਜੀ ਪ੍ਰੋਸੈਸ ਬੜਾ ਲੰਮਾ। ਸੋ ਇਹ ਵੀ ਇੱਕ ਉਹਦੀ ਐਗਜ਼ਾਮਪਲ ਆ ਕਿ ਅਮਰੀਕਾ ਦੇ ਵਿੱਚ ਜੇ ਇਹ ਫਲਾਈਟ ਸੈਨ ਫਰਾਂਸਿਸਕੋ ਜਾ ਰਹੀ ਹੁੰਦੀ ਚੁੱਪ ਕਰਕੇ ਚਲੇ ਜਾਣਾ ਸੀ। ਇੱਕ ਹੋਰ ਇਹ 'ਚ ਇੰਟਰਸਟਿੰਗ ਗੱਲ ਇਹ ਆ, ਜਿਹੜਾ ਜਹਾਜ਼ ਭੇਜਣਾ ਸੀ ਉਹਦੇ ਸੀਟਾਂ ਹੁੰਦੀਆਂ ਨੇ ਜ਼ਿਆਦਾ, ਜਿਹੜਾ ਜਹਾਜ਼ ਭੇਜ ਦਿੱਤਾ ਗਿਆ ਉਹਦੇ ਸੀਟਾਂ ਨੇ ਘੱਟ। ਸੋ ਇਹਦਾ ਮਤਲਬ ਇੱਕ ਤਾਂ ਇਹ ਹੈ ਵੀ ਕੀ ਫਲਾਈਟ ਫੁੱਲ ਨਹੀਂ ਸੀ, ਵੀ ਜੇ ਫਲਾਈਟ ਫੁੱਲ ਹੁੰਦੀ ਤਾਂ ਵੀ ਸ਼ਾਇਦ ਕਿਸੇ ਨੂੰ ਚੇਤਾ ਆ ਜਾਂਦਾ ਵੀ ਯਾਰ ਯਾਤਰੀ ਜ਼ਿਆਦਾ ਬੁੱਕ ਕੀਤੇ ਆ, ਸੀਟਾਂ ਘੱਟ ਨੇ, ਜਾਂ ਫਿਰ ਉਹ ਵੀ ਸ਼ਾਇਦ ਇੱਦਾਂ ਹੀ ਨਿਕਲ ਜਾਂਦੀ ਗੱਲ। ਬਸ ਜੀ ਏਅਰਕ੍ਰਾਫਟ ਡਿਸਪੈਚ ਕਰਨਾ ਯਾਰ ਕੋਈ ਕੈਜੂਅਲ ਗੱਲ ਥੋੜੇ ਹੁੰਦੀ ਆ, ਕਿੰਨੀਆਂ ਲੇਅਰਸ ਆਫ ਅਪਰੂਵਲ ਹੁੰਦੀਆਂ ਹੋਣੀਆਂ।
ਹਾਂ, ਤੇ ਜਿਹੜਾ ਸਟਾਫ ਆ ਜਿਹੜਾ ਕਰੂ ਆ ਉਹਨਾਂ ਤੋਂ ਪਤਾ ਲੱਗਿਆ ਹੋਏਗਾ ਕਿ ਮਾਡਲ ਵੱਖਰਾ ਹੈ,
ਪਾਇਲਟ ਨੂੰ ਨਹੀਂ ਪਤਾ ਲੱਗਿਆ।
ਹਾਂ, ਸੋ ਕਮਾਲ ਦੀ ਗੱਲ ਆ,
ਅਨਬਿਲੀਵੇਬਲ। ਸੋ ਇਹ ਕੰਮ ਹੋ ਕੇ ਹਟਿਆ ਤੇ ਏਅਰ ਇੰਡੀਆ ਨੇ ਵੈਸੇ ਕਹਿੰਦੇ ਓਪਰੇਸ਼ਨਲ ਇਸ਼ੂ।
ਹਾਂ,
ਜਦੋਂ ਉਹਨਾਂ ਨੇ ਆਪਣੀ ਇਹਦੇ ਬਾਰੇ ਜੋ ਵੀ ਸਟੇਟਮੈਂਟ ਵਗੈਰਾ ਜਾਰੀ ਕੀਤੀ, ਯਾਤਰੀਆਂ ਨੂੰ ਇਹ ਨਹੀਂ ਦੱਸਿਆ ਵੀ ਤੁਹਾਨੂੰ ਗਲਤ ਜਹਾਜ਼ 'ਤੇ ਬਿਠਾ ਕੇ ਲੈ ਗਏ ਸੀ, ਉਹਨੇ ਕਿਹਾ ਜੀ ਓਪਰੇਸ਼ਨਲ ਇਸ਼ੂ ਆ, ਖੇਮਾ ਦੇ ਜਾਚਕ। ਹਾਂ, ਤੇ ਤੁਸੀਂ ਇਹ ਦੇਖ ਲਓ ਯਾਰ, ਹੁਣ ਟਾਟਾ ਗਰੁੱਪ ਨੇ ਏਅਰ ਇੰਡੀਆ ਖਰੀਦ ਲਈ ਹੋਈ ਆ, ਉਹਨਾਂ ਦਾ ਜ਼ੋਰ ਲੱਗਿਆ ਹੋਇਆ ਵੀ ਇਹਨੂੰ ਅਸੀਂ ਰੀਬ੍ਰੈਂਡ ਕਰੀਏ, ਇਹਨੂੰ ਅਸੀਂ ਜ਼ਿਆਦਾ ਲੋਕਾਂ ਦੇ ਵਿੱਚ ਜਿਹੜਾ ਦਾ ਅਕਸ ਆ ਉਹ ਸੁਧਾਰੀਏ। ਪਰ ਜਿਹੜੇ ਇੱਦਾਂ ਦੇ ਇੰਸੀਡੈਂਟਸ ਨੇ ਇਹ ਹੁਣ ਕਈਆਂ ਵਾਸਤੇ ਹਾਸੋਹੀਣੇ ਨੇ, ਪਰ ਜਿਨ੍ਹਾਂ ਨੂੰ 8 ਘੰਟੇ ਇੱਦਾਂ ਹੀ ਹਵਾ ਦੇ ਝੂਟੇ ਲੈ ਕੇ ਵਾਪਸ ਆਉਣਾ ਪਿਆ, ਯਾਰ ਹਰ ਕਿਸੇ ਦਾ ਕੋਈ ਨਾ ਕੋਈ ਅੱਗੇ ਪਲਾਨ ਹੁੰਦਾ, ਕਿਸੇ ਦੀ ਛੁੱਟੀ ਹੋਣੀ, ਉਹਨੇ ਕੰਮ 'ਤੇ ਵਾਪਸ ਆਉਣਾ, ਜਾਂ ਹੋਰ ਕਈ ਚੀਜ਼ਾਂ ਹੁੰਦੀਆਂ ਨੇ ਜਿਹੜਾ ਉਹ ਡਿਸਰਪਸ਼ਨ ਹੋਈ ਉਹ ਲੈਦੀ। ਇਹ ਜਿਹੀਆਂ ਚੀਜ਼ਾਂ ਕ੍ਰੈਡੀਬਿਲਟੀ ਨੂੰ ਬਹੁਤ ਲਾਉਂਦੀਆਂ।
ਤੇ ਅਗਲੇ ਫਿਰ ਜਿਹੜੇ ਰਿਪਲ ਇਫੈਕਟ ਅਗਲੇ 2-3 ਦਿਨਾਂ ਦੀਆਂ ਜਿਹੜੀਆਂ ਫਲਾਈਟਸ ਨੇ ਉਹ ਵੀ ਡੈਫੀਨੇਟਲੀ ਪ੍ਰਭਾਵਿਤ ਹੋ ਰਹੀਆਂ ਨੇ।
ਅੱਛਾ, ਫਿਰ ਇੱਕ ਗੱਲ ਹੋਰ, ਆਮ ਤੌਰ 'ਤੇ ਹੁੰਦਾ ਕਿ ਜਿਹੜਾ ਜਹਾਜ਼ ਆਉਂਦਾ ਉਹ ਅਗਲੇ ਦਿਨ ਦੀ ਰਿਟਰਨ ਫਲਾਈਟ ਬਣਦਾ। ਸੋ ਕੀ ਇਹਦਾ ਮਤਲਬ ਇਹ ਵੀ ਇੱਥੋਂ ਵੀ ਕੋਈ ਫਲਾਈਟ ਕੈਂਸਲ ਕੁੰਸਲ ਹੋਈ ਹੋਣੀ, ਜਾਂ ਜਿਹਨਾਂ ਨੇ ਇੱਥੋਂ ਫਲਾਈਟ ਲੈ ਕੇ ਜਾਣਾ ਸੀ ਵੈਨਕੂਵਰ ਤੋਂ ਉਹ ਵੀ ਖੱਜਲ ਖੁਆਰ ਹੋਏ ਨੇ ਪਿਛਲੇ 2 ਦਿਨਾਂ 'ਚ। ਦੇਰ ਇਜ਼ ਅ ਸਟਰੋਂਗ ਪੋਸੀਬਿਲਿਟੀ ਆਫ ਦੈਟ ਟੂ। ਪਰ ਜਿਹੜੀਆਂ ਮੇਜਰ ਇੰਟਰਨੈਸ਼ਨਲ ਰੇਟਿੰਗ ਏਜੰਸੀਜ਼ ਨੇ ਉਹਨਾਂ 'ਚੋਂ ਅਜੇ ਇੱਕ ਨੇ ਡਾਊਨਗ੍ਰੇਡ ਕੀਤਾ, ਅਜੇ ਹੋਰ ਡਾਊਨਗ੍ਰੇਡ ਹੋਣਗੇ ਜਿਹੜੀ ਬਾਕੀ ਦੀਆਂ ਮੇਜਰ ਏਜੰਸੀਆਂ ਨੇ। ਜਿਹੜੀ ਵਸਤੂ ਜੀ ਅਸੀਂ ਏਅਰ ਇੰਡੀਆ ਦੀ ਫਲਾਈਟ ਦੀ ਗੱਲ ਕਰਦੇ ਸੀ ਕਿ ਪਰਸੋਂ ਏਅਰ ਇੰਡੀਆ ਨੇ ਇੰਡੀਆ ਤੋਂ ਤੁਰਿਆ ਆਪਣਾ ਜਹਾਜ਼ ਵੈਨਕੂਵਰ ਆਉਂਦਾ ਚਾਈਨੀਜ਼ ਏਅਰ ਸਪੇਸ ਤੋਂ, ਇਸ ਕਰਕੇ ਵਾਪਸ ਮੋੜਿਆ ਵੀ 3.5 ਘੰਟੇ ਫਲਾਈ ਕਰਨ ਤੋਂ ਬਾਅਦ ਇਹ ਰਿਲਾਈਜ਼ ਹੋਇਆ ਵੀ ਉਹ ਉਸ ਦਾ ਜਹਾਜ਼ ਗਲਤ ਭੇਜ ਬੈਠੇ ਆ, ਵੀ ਉਹ ਕੈਨੇਡਾ ਦੇ ਵਿੱਚ ਲੈਂਡ ਕਰਨ ਨੂੰ ਅਪਰੂਵਡ ਨਹੀਂ ਆ। ਚਲੋ, ਵਟਸਐਪ 'ਤੇ ਮੈਸੇਜ ਆਇਆ ਇੱਕ ਰਾਜ ਰਾਏ ਜੀ ਦਾ, ਕਹਿੰਦੇ ਐਵੇਂ ਵਾਪਸ ਲੈ ਗਏ ਜੇ ਲੈ ਆਉਣਾ ਸੀ ਜਹਾਜ਼, ਇੱਥੇ ਵੀ ਕਿਹੜਾ ਕਿਸੇ ਨੂੰ ਪਤਾ ਲੱਗਣਾ ਸੀ।
ਹਾਂ, ਉਹ ਇੰਡੀਆ 'ਚ ਪਰਸੈਪਸ਼ਨ ਹੁੰਦੀ ਵੀ ਕੈਨੇਡੀਅਨ ਸਿਸਟਮ ਬੜੇ ਜ਼ਬਰਦਸਤ ਨੇ, ਵੀ ਇਹਨਾਂ ਨੇ ਤਾਂ ਉਹਨਾਂ ਦਾ ਬੜਾ ਟੈਕਨੀਕਲੀ ਬੜਾ ਅਪਗ੍ਰੇਡਡ ਸਿਸਟਮ ਹੋਣਾ, ਉਹਨਾਂ ਦਾ ਝੱਟ ਪਤਾ ਲੱਗ ਜਾਣਾ। ਆਈ ਥਿੰਕ ਦੇਅਰ ਇਜ਼ ਸਮ ਮੈਰਿਟ ਟੂ ਦਿਸ ਕਮੈਂਟ, ਸ਼ਾਇਦ ਨਾ ਹੀ ਪਤਾ ਲੱਗਦਾ।
ਇੱਕ ਵਾਰ ਸਾਨੂੰ ਯਾਦ ਆ ਵੈਸੇ ਜੀ, ਆਪਾਂ ਇਕੱਠੇ 3 ਸਾਲ ਹੋ ਗਏ, 4 ਸਾਲ ਹੀ ਹੋ ਗਏ ਮੇ ਬੀ, ਅਸੀਂ ਇਕੱਠਿਆਂ ਨੇ ਨਾ ਔਨ ਏਅਰ ਇੱਕ ਸੈਗਮੈਂਟ ਕੀਤਾ ਸੀ ਕਿ ਜਦ ਤੁਸੀਂ ਕੈਨੇਡਾ ਆਏ ਤੁਹਾਡੇ ਕਿਹੜੇ ਕਿਹੜੇ ਭਰਮ ਟੁੱਟੇ।
ਹਾਂਜੀ ਹਾਂਜੀ,
ਕਿਉਂਕਿ ਜਿਹੜੀ ਪਰਸੈਪਸ਼ਨ ਹੁੰਦੀ ਆ ਬਾਹਰ ਬੈਠਿਆਂ ਕਿ ਇੱਦਾਂ ਹੁੰਦਾ, ਉੱਥੇ ਤਾਂ ਬਾਹਰ ਤਾਂ ਇੱਦਾਂ ਸਿਸਟਮ ਇਹ ਵੋ ਫਲਾਟਮਕਾਂ, ਅਤੇ ਉਹ ਮੈਨੂੰ ਨਾ ਗੱਲ ਚੇਤੇ ਆ ਜਾਂਦੀ ਆ, ਮੇਰਾ ਕਜ਼ਨ ਆ ਵੈਰੀ ਲਵਲੀ ਗਾ, ਅਤੇ ਉਹਨੇ ਕਹਿਣਾ ਮਤਲਬ ਮੇਰੇ ਨਾਨਕਿਆਂ ਦੀ ਸਾਈਡ ਤੋਂ, ਅਤੇ ਅੱਗੇ ਉਹਨਾਂ ਦੇ ਅੱਗੇ ਫਰਦਰ ਉਹਦੇ ਨਾਨਕਿਆਂ ਦੀ ਸਾਈਡ ਤੋਂ ਜਿਹੜੀ ਫੈਮਿਲੀ ਸੀਗੀ ਉਹ USA ਰਹਿੰਦੇ ਹੁੰਦੇ ਸੀ, ਅਤੇ ਅਸੀਂ ਛੋਟਿਆਂ ਛੋਟਿਆਂ ਨੇ ਜਦੋਂ ਮਿਲਣਾ ਤਾਂ ਉਹਨੇ ਗੱਲ ਦੱਸਣੀ, ਕਹਿੰਦਾ ਅਮਰੀਕਾ 'ਚ ਤਾਂ ਇਹੋ ਜਿਹਾ ਸਿਸਟਮ ਆ ਕਿ ਜੇ ਚੋਰ ਘਰ ਵੜੇ ਤੇ ਹਰ ਬੰਦੇ ਕੋਲ ਨਾ ਸਿਕਿਉਰਿਟੀ ਬਟਨ ਹੁੰਦਾ ਇੱਕ। ਸੁਣੋ ਸੁਣੋ ਸੁਣੋ,
ਅੱਛਾ,
ਕਹਿੰਦਾ ਚੋਰ ਘਰ ਵੜਿਆ ਰਾਤ ਨੂੰ ਤੁਸੀਂ ਸੁੱਤੇ ਹੋ, ਤੁਹਾਨੂੰ ਖੜਕਾ ਸੁਣਿਆ, ਸਿਕਿਉਰਿਟੀ ਬਟਨ ਤੁਹਾਡੇ ਕੋਲ, ਤੁਹਾਡੇ ਸਿਰਹਾਣੇ ਹੀ ਪਿਆ, ਕਹਿੰਦਾ ਤੁਸੀਂ ਬਟਨ ਦੱਬਦੇ ਹੋ ਚੋਰ ਮਰ ਜਾਂਦਾ।
ਚੋਰ ਮਰ ਜਾਂਦਾ, ਚੋਰ ਆ ਮੱਛਰ ਆ, ਉਦੋਂ ਸਾਡੇ MPs ਦੇ ਕੋਲ ਹੁੰਦਾ ਇਦਾਂ ਦਾ ਬਟਨ, ਪੈਨਿਕ ਬਟਨ,
ਪੈਨਿਕ ਬਟਨ ਦਿੱਤਾ। ਹਾਂ, ਪਰ ਉਹਦੇ ਨਾਲ ਵੀ ਜਿਹੜਾ
ਮਰਦਾ
ਨਹੀਂ ਦੂਜਾ ਜਿਹੜਾ ਕੋਈ ਮਿਸਕਰੀਐਂਟ ਆ, ਪਰ ਅਸੀਂ
ਸਾਡੇ ਤਾਂ ਚੋਰ ਫੜੇ ਨਹੀਂ ਜਾਂਦੇ,
ਸਾਡੇ ਹਾਂ ਇੱਥੇ ਚੋਰ ਫੜੇ ਨਹੀਂ ਜਾਂਦੇ,
ਬੜੀ ਦੂਰ ਦੀ
ਹੋਰ ਯਾਰ। ਹਾਂ, ਮੈਂ ਮਤਲਬ ਉਦੋਂ 4-5 ਸਾਲ ਦਾ ਸੀਗਾ, ਤੇ ਕਈ ਵਾਰੀ ਹੁੰਦਾ ਨਾ ਕੋਈ ਗੱਲਾਂ ਤੁਹਾਡੇ ਦਿਮਾਗ 'ਚ ਇਹੋ ਜਿਹੀਆਂ ਇਨਗ੍ਰੇਨ ਹੋਈਆਂ ਹੁੰਦੀਆਂ, ਦਿਸ ਇਜ਼ ਵਨ ਆਫ ਦੋਜ਼ ਸਟੋਰੀਜ਼, ਤੇ ਜਦੋਂ ਅਸੀਂ ਇੱਥੇ ਕ੍ਰਾਈਮ ਦੀਆਂ ਖਬਰਾਂ ਸੁਣਦੇ ਹਾਂ, ਪੜ੍ਹਦੇ ਹਾਂ, ਤੇ ਮੈਨੂੰ ਕਈ ਵਾਰੀ ਉਹ ਗੱਲ ਚੇਤੇ ਆ ਜਾਂਦੀ ਹੈ ਨਾ ਵੀ ਉਦੋਂ ਅਸੀਂ ਛੋਟੇ ਹੁੰਦੇ ਸੋਚਦੇ ਰਹੇ ਵੀ ਜੀ ਕੈਨੇਡਾ ਅਮਰੀਕਾ ਦਾ ਸਿਸਟਮ ਇਹੋ ਜਿਹਾ, ਬਟਨ ਦੱਬੋ ਚੋਰ ਮਰ ਜਾਂਦਾ। ਐਨੀਵੇ, ਸੋ ਇਹ ਗੱਲ ਠੀਕ ਹੈ ਨਾ ਵੀ ਕਿ ਜੇ ਇੱਥੇ ਜਹਾਜ਼ ਲੈ ਵੀ ਆਉਂਦੇ ਸ਼ਾਇਦ ਕਿਸੇ ਨੂੰ ਪਤਾ ਵੀ ਨਹੀਂ ਸੀ ਲੱਗਣਾ। ਐਨੀਵੇ, ਬਸ ਜੀ ਇੱਕ ਚੀਜ਼ ਜਿਹੜੀ ਕਿ ਦੁਨੀਆ ਭਰ ਨੂੰ ਪਤਾ ਲੱਗ ਰਹੀ ਆ ਉਹ ਹੈ ਬ੍ਰਿਟਿਸ਼ ਕੋਲੰਬੀਆ ਦੀ ਇਸ ਵੇਲੇ ਦੀ ਫਿਸਕਲ ਸਿਚੁਏਸ਼ਨ
ਜੀ।
ਸਾਨੂੰ ਪਤਾ ਹੈ ਕਿ ਪਿਛਲੇ ਸਾਲ ਦਰ ਸਾਲ ਡੈਫੀਸਿਟ 'ਤੇ ਡੈਫੀਸਿਟ 'ਤੇ ਡੈਫੀਸਿਟ ਮਿਲਦੇ ਆ ਰਹੇ ਨੇ, ਉਹ ਤਾਰੀਖ 'ਤੇ ਤਾਰੀਖ ਹੈ ਨਾ, ਡੈਫੀਸਿਟ 'ਤੇ ਡੈਫੀਸਿਟ। ਐਂਡ ਸਪੈਸ਼ਲੀ ਜਿਹੜਾ ਇਸ ਸਾਲ ਸਰਕਾਰ ਨੇ ਡੈਫੀਸਿਟ ਡਿਕਲੇਅਰ ਕੀਤਾ ਜਦੋਂ ਹੁਣ ਬਜਟ ਪੇਸ਼ ਕੀਤਾ ਗਿਆ ਸੀ, 13.3 ਬਿਲੀਅਨ ਡਾਲਰ ਦਾ ਡੈਫੀਸਿਟ, ਇਹ ਪਿਛਲੇ ਸਾਲ ਦੇ ਡੈਫੀਸਿਟ ਨਾਲੋਂ ਵੀ ਹੋਰ ਉੱਪਰ ਨੂੰ ਵੱਧ ਕੇ ਆ। ਅਤੇ ਜਿਹੜੀ ਤਿੰਨ ਮੇਜਰ ਦੇਖੋ ਗਲੋਬਲ ਕ੍ਰੈਡਿਟ ਰੇਟਿੰਗ ਏਜੰਸੀਜ਼ ਨੇ ਜਿਹੜੀਆਂ ਸਰਕਾਰਾਂ ਦੀ ਫਾਈਨੈਂਸ਼ੀਅਲ ਸਿਚੁਏਸ਼ਨ ਦੀ ਰੇਟਿੰਗ ਕਰਦੀਆਂ, ਈਵਨ ਜਿਹੜੇ ਕਿ ਵੱਡੇ ਅਦਾਰੇ ਨੇ ਉਹਨਾਂ ਦੀ ਵੀ ਜਿਹੜੀ ਕ੍ਰੈਡਿਟ ਰੇਟਿੰਗ ਹੈ ਇਹਨਾਂ ਏਜੰਸੀਜ਼ ਵੱਲੋਂ ਕੀਤੀ ਜਾਂਦੀ ਆ। ਇੱਕ ਹੈਗੀ ਆ ਮੂਡੀਜ਼, ਇੱਕ S&P, ਇੱਕ ਹੈ ਫਿਚ। ਜਿਹੜੀ ਮੂਡੀਜ਼ ਰੇਟਿੰਗਸ ਆ ਇਹਨਾਂ ਨੇ ਕੱਲ੍ਹ ਬ੍ਰਿਟਿਸ਼ ਕੋਲੰਬੀਆ ਦੀ ਸਿਚੁਏਸ਼ਨ ਬਾਰੇ ਜਿਹੜੀ ਆਪਣੀ ਕ੍ਰੈਡਿਟ ਰੇਟਿੰਗ ਆ ਉਹਨੂੰ ਡਾਊਨਗ੍ਰੇਡ ਕਰ ਦਿੱਤਾ, ਅਤੇ ਇਹ ਪਿਛਲੇ ਸਾਲਾਂ ਦੇ ਵਿੱਚ ਮੈਂ ਕਿਹਾ ਪਿਛਲੇ 2 ਸਾਲਾਂ 'ਚ ਲਗਾਤਾਰ ਦੂਜੀ ਡਾਊਨਗ੍ਰੇਡ ਆ।
ਹਾਂਜੀ, ਸੋ 2021 ਤੋਂ ਪਹਿਲਾਂ ਇਹ ਜਿਹੜੀਆਂ ਵੀ ਜਿੰਨੀਆਂ ਵੀ ਕ੍ਰੈਡਿਟ ਰੇਟਿੰਗ ਏਜੰਸੀਜ਼ ਨੇ ਸਾਰਿਆਂ ਨੇ ਕੈਨੇਡਾ BC ਨੂੰ, ਬ੍ਰਿਟਿਸ਼ ਕੋਲੰਬੀਆ ਨੂੰ AAA ਰੇਟਿੰਗ ਜਿਹੜੀ ਕਿ ਹਾਈਐਸਟ ਰੇਟਿੰਗ ਹੁੰਦੀ ਆ ਉਹ ਦਿੱਤੀ ਹੋਈ ਸੀ। ਉਸ ਤੋਂ ਬਾਅਦ ਤੋਂ ਲਗਭਗ ਹਰ ਸਾਲ ਹੀ ਸਾਡੀ ਕ੍ਰੈਡਿਟ ਰੇਟਿੰਗ ਡਾਊਨਗ੍ਰੇਡ ਹੁੰਦੀ ਰਹੀ ਹੈ, ਅਤੇ ਮੂਡੀਜ਼ ਵੱਲੋਂ ਪਿਛਲੇ ਸਾਲ ਵੀ ਡਾਊਨਗ੍ਰੇਡ ਕੀਤਾ ਗਿਆ ਅਤੇ ਇਹਨਾਂ ਨੇ ਫਿਰ ਇੱਕ ਵਾਰ ਇਸ ਵਾਰ ਹੁਣ ਇਸ ਸਾਲ ਡਾਊਨਗ੍ਰੇਡ ਕੀਤਾ ਹੈ। ਸੋ ਐਜ਼ ਆਫ ਲਾਸਟ ਈਅਰ, ਜੋ ਲਾਸਟ ਈਅਰ ਦੇ ਡਾਊਨਗ੍ਰੇਡ ਤੋਂ ਬਾਅਦ ਸਾਡੀ ਕ੍ਰੈਡਿਟ ਰੇਟਿੰਗ AA1 ਹੋ ਗਈ ਸੀ, ਹੁਣ AA1 ਤੋਂ ਘਟਾ ਕੇ AA2 ਸਾਡੀ ਰੇਟਿੰਗ ਉਹਨਾਂ ਨੇ ਕੱਲ ਕਰ ਦਿੱਤੀ ਹੈ, ਜਿਹੜੀ ਲੌਂਗ ਟਰਮ ਕ੍ਰੈਡਿਟ ਰੇਟਿੰਗ ਹੈ।
ਅਤੇ ਰੀਜ਼ਨ ਵਾਸਤੇ ਜੀ ਉਹੀ ਹੈ ਕਿ ਡੈਫੀਸਿਟ ਅਤੇ ਡੈਟ ਸੂਬੇ ਦਾ ਉਹਦੇ ਵਿੱਚ ਨਿਰੰਤਰ ਵਾਧਾ ਹੋ ਰਿਹਾ। ਇਸ ਸਾਲ ਦਾ ਜਿਹੜਾ ਡੈਫੀਸਿਟ ਆ ਉਹ 13.3 ਬਿਲੀਅਨ, ਪਿਛਲੇ ਸਾਲ ਨਾਲੋਂ 40% ਦਾ ਵਾਧਾ ਹੈ ਈਅਰ ਓਵਰ ਈਅਰ। ਜਿਹੜੀ ਡੈਟ ਹੈਗੀ ਆ ਇਸ ਮੌਜੂਦਾ ਫਾਈਨੈਂਸ਼ੀਅਲ ਈਅਰ ਦੇ ਵਿੱਚ ਪ੍ਰੋਜੈਕਸ਼ਨ ਇਹ ਆ ਕਿ ਇਹ $178.5 ਬਿਲੀਅਨ ਹੋ ਜਾਣੀ ਡੈਟ, ਅਤੇ 2028-29 ਤੱਕ ਇਹ ਡੈਟ ਵੱਧ ਕੇ $230 ਬਿਲੀਅਨ ਹੋਣ ਦੀ ਪ੍ਰੋਜੈਕਸ਼ਨ ਆ। 2021 ਤੋਂ ਹੁਣ ਤੱਕ BC ਦਾ ਜਿਹੜਾ ਓਪਰੇਟਿੰਗ ਖਰਚਾ, ਸਰਕਾਰ ਨੂੰ ਚੱਲਦੇ ਰੱਖਣ ਦਾ ਖਰਚਾ, ਜਿਹਦੇ ਵਿੱਚ ਕੋਈ ਇਹ ਨਹੀਂ ਹੈ ਕਿ ਨਵੀਂ ਉਸਾਰੀ ਹੋ ਰਹੀ ਹੈ, ਕੋਈ ਨਵੇਂ ਐਸੈਟਸ ਬਣਾਏ ਜਾਂ ਖਰੀਦੇ ਜਾ ਰਹੇ ਨੇ, ਕੋਈ ਨਵੀਂ ਉਹਦੇ ਨਾਲ ਤੁਸੀਂ ਕੋਈ ਨਵਾਂ ਪ੍ਰੋਗਰਾਮ ਸ਼ੁਰੂ ਕਰ ਰਹੇ ਹੋ, ਇਹ ਸਿਰਫ ਅਤੇ ਸਿਰਫ ਸਰਕਾਰ ਨੂੰ ਚੱਲਦੇ ਰੱਖਣ ਦੇ ਖਰਚੇ 'ਚ 2021 ਤੋਂ ਲੈ ਕੇ ਹੁਣ ਤੱਕ 40% ਵਾਧਾ ਹੋ ਚੁੱਕਿਆ, ਪਰ ਸਰਕਾਰ ਦਾ ਜਿਹੜਾ ਰੈਵਨਿਊ ਆ ਉਹ ਸਿਰਫ 18% ਹੀ ਵਧਿਆ ਹੈ।
ਅਤੇ ਮੂਡੀਜ਼ ਨੇ ਆਪਣੀ ਜਿਹੜੀ ਪੂਰੀ ਸਟੇਟਮੈਂਟ ਆ ਉਹਦੇ ਵਿੱਚ ਇਸ ਚੀਜ਼ ਮੈਂਸ਼ਨ ਕੀਤੀ ਹੈ। ਸੋ ਉਹਨਾਂ ਨੇ ਕਿਹਾ ਕਿ ਸਰਕਾਰ BC ਦੀ ਅਜੇ ਵੀ ਆਪਣੇ ਓਪਰੇਸ਼ਨਲ ਡੈਫੀਸਿਟਸ, ਓਪਰੇਟਿੰਗ ਡੈਫੀਸਿਟਸ ਅਤੇ ਨਾਲ ਕੈਪੀਟਲ ਪ੍ਰੋਗਰਾਮਸ ਨੂੰ ਫੰਡ ਕਰਨ ਵਾਸਤੇ ਅਜੇ ਵੀ ਕਰਜ਼ੇ ਉੱਤੇ ਹੀ ਰਿਲਾਈ ਕਰ ਰਹੀ ਹੈ। ਦੇ ਆਰ ਸਟਿਲ ਰਿਲਾਇੰਗ ਹੈਵੀਲੀ ਔਨ ਬੋਰੋਇੰਗ ਟੂ ਫੰਡ ਦੇਅਰ ਓਪਰੇਟਿੰਗ ਡੈਫੀਸਿਟ।
ਬੇਸਿਕਲੀ ਜਿੰਨੀ ਕਮਾਈ ਹੈ ਉਸ 'ਚੋਂ ਤੁਹਾਡੀਆਂ ਤਨਖਾਹਾਂ ਵੀ ਪੂਰੀਆਂ ਨਹੀਂ ਹੋ ਰਹੀਆਂ, ਜਿਹੜਾ ਤੁਸੀਂ ਉਹਦਾ ਜਿਹੜਾ ਉਹਦਾ ਓਪਰੇਟਿੰਗ ਸਾਈਡ ਆਫ ਦਾ ਜਿਹੜਾ ਤੁਸੀਂ ਬਜਟ ਰੱਖਿਆ
ਰੂਟੀਨ ਦੇ ਜਿਹੜੇ ਖਰਚੇ ਨੇ
ਜੀ।
ਸੋ ਨਾਲ ਇਹਨਾਂ ਨੇ ਜਿਹੜੇ ਤੁਸੀਂ ਨੰਬਰਸ ਮੈਂਸ਼ਨ ਕੀਤੇ ਨੇ ਡੈਟ ਦੇ, ਉਹਨਾਂ ਨੇ ਕਿਹਾ ਕਿ ਡਾਇਰੈਕਟ ਅਤੇ ਇਨਡਾਇਰੈਕਟ ਡੈਟ ਜਿਹੜਾ ਉਹ 2026-27 ਦੇ ਵਿੱਚ $178.5 ਬਿਲੀਅਨ ਹੋ ਜਾਏਗਾ, ਜੋ ਕਿ ਸਾਡੇ ਰੈਵਨਿਊ ਦਾ 208.7% ਬਣਦਾ, ਕਿ ਜਿੰਨਾ ਮਾਲੀਆ ਹੈ ਉਸ ਤੋਂ ਦੁੱਗਣੇ ਤੋਂ ਵੀ ਜ਼ਿਆਦਾ ਸਾਡਾ ਕਰਜ਼ਾ ਹੈ। $230 ਬਿਲੀਅਨ ਤੇ ਪਹੁੰਚੇਗਾ, ਇਹ ਸਾਡੀ ਰੈਵਨਿਊ ਦਾ 250% ਤੋਂ ਵੀ ਜ਼ਿਆਦਾ ਬਣਦਾ, 2.5 ਗੁਣਾ ਤੋਂ ਵੀ ਜ਼ਿਆਦਾ। ਸੋ 250.7%। ਸੋ ਇਹ ਜਿਹੜੀ ਦਿਸ਼ਾ ਹੈ, ਜਿਹੜਾ ਟ੍ਰੈਂਡ ਆ, ਇਹ ਠੀਕ ਨਹੀਂ। ਸੋ ਉਹਨਾਂ ਨੇ ਕਿਹਾ ਕਿ ਇਸ ਕਰਕੇ ਜਿਹੜੀ ਆਊਟਲੁੱਕ ਹੈ ਉਹ ਅਸੀਂ ਨੈਗੇਟਿਵ ਹੀ ਉਹਨੂੰ ਰੱਖ ਰਹੇ ਹਾਂ।
ਇਹ ਇੰਪੋਰਟੈਂਟ ਹੈ, ਇਹ ਆਊਟਲੁੱਕ ਦਾ ਨੈਗੇਟਿਵ ਰੱਖਿਆ ਜਾਣਾ ਇੰਪੋਰਟੈਂਟ ਹੈ। ਇਹ ਉਹ ਗੱਲ ਹੋ ਗਈ ਕਿ ਤੁਸੀਂ ਟੀਚਰ ਕੋਲ ਗਏ, ਉਹਨੇ ਤੁਹਾਡੇ ਬੱਚੇ ਬਾਰੇ ਦੱਸਿਆ ਜੀ ਪਿਛਲੇ ਸਾਲ ਇਹਦੇ ਨੰਬਰ ਠੀਕ ਨਹੀਂ ਆਏ, ਇਹਨੇ ਪੜ੍ਹਾਈ ਨਹੀਂ ਕੀਤੀ। ਫਿਰ ਜੇ ਟੀਚਰ ਕਹੇ ਨਾ ਪਰ ਇਹ ਪਿਛਲੇ 2 ਮਹੀਨਿਆਂ ਤੋਂ ਮੈਨੂੰ ਲੱਗ ਰਿਹਾ ਵੀ ਹੁਣ ਇਹ ਸੀਰੀਅਸ ਹੋ ਗਿਆ, ਅਗਲੇ ਸਾਲ ਬਿਹਤਰ ਕਰੇਗਾ, ਤੁਹਾਨੂੰ ਥੋੜ੍ਹੀ ਤਸੱਲੀ ਹੁੰਦੀ ਆ। ਪਰ ਜੇ ਟੀਚਰ ਕਹੇ ਦੇ ਵੀ ਪਿਛਲੇ ਸਾਲ ਇਹਦੇ ਨੰਬਰ ਘੱਟ ਆਏ ਨੇ ਤੁਹਾਡੇ ਸਾਹਮਣੇ ਰਿਪੋਰਟ ਕਾਰਡ, ਇਹਦਾ ਅਗਲੇ ਸਾਲ ਵੀ ਕੁਛ ਨਹੀਂ ਬਣਦਾ, ਉਹ ਕਿੰਨੀ ਡੀਮੋਰਲਾਈਜ਼ਿੰਗ ਗੱਲ ਹੈ। ਇਹਨਾਂ ਨੇ ਬੇਸਿਕਲੀ ਨੈਗੇਟਿਵ ਆਊਟਲੁੱਕ ਦਾ BC ਦੀ ਫਾਈਨੈਂਸ਼ੀਅਲ ਸਿਚੁਏਸ਼ਨ ਬਾਰੇ ਇਹੀ ਗੱਲ ਆਖੀ ਆ।
ਯਾ ਪਿਛਲੇ ਸਾਲ ਵੀ ਨੈਗੇਟਿਵ ਹੀ ਰੱਖਿਆ ਸੀ ਇਹਨਾਂ ਨੇ ਆਊਟਲੁੱਕ ਨੂੰ, ਦੇ ਆਰ ਸਟਿਲ ਪਰਸਿਸਟਿੰਗ ਵਿਦ ਇਟ।
ਸੋ ਇਹਦਾ ਮਤਲਬ ਇਹ, ਸੋਰੀ, ਇਹਦਾ ਮਤਲਬ ਅਸਲ ਇਹ ਹੈ ਕਿ ਆਉਂਦੇ ਸਾਲਾਂ ਦੇ ਵਿੱਚ ਹੋਰ ਕ੍ਰੈਡਿਟ ਡਾਊਨਗ੍ਰੇਡ ਹੋ ਸਕਦੇ ਨੇ।
ਇਹਨਾਂ ਨੇ ਲਿਖਿਆ ਦੇ ਵਿੱਚ ਕਹਿੰਦੇ ਕਿ ਕਿਉਂਕਿ ਆਊਟਲੁੱਕ ਜਿਹੜਾ ਹੈ ਇਟ ਰਿਮੇਨਸ ਨੈਗੇਟਿਵ, ਸੋ ਐਨ ਅਪਗ੍ਰੇਡ ਇਜ਼ ਅਨਲਾਈਕਲੀ, ਕਿ ਇਹ ਜਿਹੜੀ ਸਾਡੀ ਰੇਟਿੰਗ ਹੈ ਇਹ ਅਪਗ੍ਰੇਡ ਹੋਵੇ ਇਹਦੇ ਚਾਂਸਿਸ ਲਗਭਗ ਨਾ ਮਾਤਰ ਨੇ। ਤੇ ਫਿਰ ਨਾਲ ਇਹਨਾਂ ਨੇ ਇਹ ਵੀ ਕਿਹਾ, ਕਹਿੰਦੇ ਕਿ ਜੋ ਅਸੀਂ ਮੈਂਸ਼ਨ ਕਰ ਰਹੇ ਨਾ ਕਿ ਇਸ ਵੇਲੇ ਡੈਟ ਐਜ਼ ਅ ਪਰਸੈਂਟੇਜ ਆਫ ਰੈਵਨਿਊ,
ਹਾਂਜੀ,
ਇਸ ਵੇਲੇ ਉਹ 208.7% ਆ ਫੋਰ 2026-27, ਵੱਧ ਕੇ 250% ਤੋਂ ਉੱਪਰ ਜਾਣਾ। ਜੇ ਪਿਛਲੇ 4 ਸਾਲ ਦੇਖੋਗੇ ਤੇ ਕਹਿੰਦੇ ਐਵਰੇਜ 130% ਸੀ, ਜਿੰਨਾ ਸਾਡਾ ਡੈਟ ਆ ਉਹ ਰੈਵਨਿਊ ਦਾ 130% ਸੀ। ਸੋ ਜਿਹੜਾ ਕਿ ਬੜਾ ਹੈਲਦੀ ਮੰਨਿਆ ਜਾਂਦਾ ਆਮ ਤੌਰ ਤੇ, ਜਿਹਦੇ ਕਰਕੇ ਸਾਡੀ ਸਰਕਾਰ ਕਹਿੰਦੀ ਰਹੀ ਸਾਡਾ ਡੈਟ ਟੂ GDP ਰੇਸ਼ੋ ਦੇਖੋ, ਸਾਡਾ ਡੈਟ ਟੂ ਰੈਵਨਿਊ ਰੇਸ਼ੋ ਦੇਖੋ, ਡੈਫੀਸਿਟ ਟੂ GDP ਰੇਸ਼ੋ ਦੇਖੋ, ਬਾਕੀ ਜੁਰਿਸਡਿਕਸ਼ਨਸ ਤੋਂ ਬਹੁਤ ਵਧੀਆ। ਹੁਣ ਉਹ ਗੱਲ ਰਹੀ ਨਹੀਂ, ਤੇ ਇਹ ਜਿਹੜੀ ਕ੍ਰੈਡਿਟ ਰੇਟਿੰਗ ਆ ਜਿਹਨੂੰ ਬਿਲਕੁਲ ਕਹਿ ਲਓ ਕਿ ਰੂਡੀਮੈਂਟਰੀ ਟਰਮਸ ਦੇ ਵਿੱਚ ਸਮਝਣਾ ਹੋਵੇ, ਜਿਵੇਂ ਆਮ ਸਧਾਰਨ ਵਿਅਕਤੀ ਦੀ ਕ੍ਰੈਡਿਟ ਰੇਟਿੰਗ ਕ੍ਰੈਡਿਟ ਸਕੋਰ ਹੁੰਦਾ, ਉਸ ਤਰ੍ਹਾਂ ਜੇ ਕਹਿ ਲਓ ਵੱਡੇ ਜਿਹੜੇ ਅਦਾਰੇ ਨੇ, ਜਿਹੜੀਆਂ ਸਰਕਾਰਾਂ ਨੇ, ਜੂਰਿਸਡਿਕਸ਼ਨਸ ਨੇ, ਉਹਨਾਂ ਦੀ ਕ੍ਰੈਡਿਟ ਰੇਟਿੰਗ ਹੁੰਦੀ ਆ। ਸੋ ਜੇ ਕ੍ਰੈਡਿਟ ਸਕੋਰ ਚੰਗਾ ਹੋਵੇ ਤੇ ਮੋਰਗੇਜ ਸਸਤੀ ਮਿਲ ਜਾਂਦੀ, ਨਾਲੇ ਜਲਦੀ ਅਪਰੂਵ ਹੋ ਜਾਂਦੀ ਹੈ। ਸੋ ਉਸੇ ਤਰ੍ਹਾਂ ਜੇ ਕ੍ਰੈਡਿਟ ਰੇਟਿੰਗ ਵਧੀਆ ਹੋਵੇ ਤੇ ਸਰਕਾਰ ਨੂੰ ਕਰਜ਼ਾ ਈਜ਼ਲੀ ਮਿਲਦਾ ਤੇ ਬੜੇ ਸਵੱਲੇ ਭਾਅ ਤੇ ਮਿਲਦਾ, ਸੋ ਵਿਆਜ ਦਰ ਘੱਟ ਮਿਲਦੀ ਹੈ। ਹੁਣ ਇਸ ਕੇਸ ਦੇ ਵਿੱਚ ਕਿਉਂਕਿ ਸਾਡੀ ਕ੍ਰੈਡਿਟ ਰੇਟਿੰਗ ਹੁਣ ਡਾਊਨਗ੍ਰੇਡ ਹੋ ਰਹੀ ਆ, ਆਊਟਲੁੱਕ ਨੈਗੇਟਿਵ ਆ, ਅਪਗ੍ਰੇਡ ਦੇ ਆਸਾਰ ਹੈ ਨਹੀਂ, ਇਸ ਕਰਕੇ ਮੂਡੀਜ਼ ਨੇ ਲਿਖਿਆ ਕਹਿੰਦੇ ਜਿਹੜੀਆਂ ਇੰਟਰਸਟ ਕੋਸਟ ਨੇ ਕਿ ਜੋ ਵਿਆਜ ਦਾ ਖਰਚਾ ਹੈ ਉਹ ਹੁਣ ਸਾਡੇ 2026-27 ਦੇ ਵਿੱਚ ਸਾਡੇ ਰੈਵਨਿਊ ਦਾ ਮਾਲੀਏ ਦਾ 6% ਹੋਏਗਾ ਤੇ ਇਹ 2028-29 ਦੇ ਵਿੱਚ ਵੱਧ ਕੇ 7.9% ਤੇ ਪਹੁੰਚੇਗਾ। ਇਹ ਜਿਹੜੀ ਪਰਸੈਂਟੇਜ ਆ, ਮਤਲਬ ਇਹ 8% ਪਹੁੰਚ ਜਾਣੀ ਆ 2028-29, 2025-26 ਦੇ ਵਿੱਚ ਇਹ 4.7% ਸੀ।
ਸੋ
7.9%
ਦਾ ਵਾਧਾ ਬਸ ਜੀ। ਪਰ ਦੇਖੋ ਦੋਹਰੀ ਪ੍ਰੋਬਲਮ ਹੈ ਨਾ, ਸਾਨੂੰ ਇਹ ਪਤਾ ਵੀ ਆਉਂਦੇ ਸਾਲਾਂ ਚ ਡੈਫੀਸਿਟ ਸਰਕਾਰ ਨੇ ਪ੍ਰੋਜੈਕਟ ਕੀਤਾ, ਮਤਲਬ ਇਹ ਆ ਉਹਦਾ ਸਿੱਧਾ ਸਿੱਧਾ ਕਿ ਆਉਂਦੇ ਸਾਲਾਂ ਸਰਕਾਰ ਹੋਰ ਕਰਜ਼ਾ ਚੁੱਕੇਗੀ, ਜਿਹੜਾ ਡੈਫੀਸਿਟ ਉਹ ਫੰਡ ਕਿਵੇਂ ਹੋਣਾ। ਜਦੋਂ ਤੁਸੀਂ ਉਹ ਕਰਜ਼ਾ ਚੁੱਕਣਾ ਆਉਂਦੇ ਸਾਲਾਂ ਵਾਸਤੇ, ਅੱਜ ਦੀ ਕ੍ਰੈਡਿਟ ਰੇਟਿੰਗ ਆਲਰੇਡੀ ਡਾਊਨਗ੍ਰੇਡ ਹੋ ਗਈ, ਮਤਲਬ ਕਿ ਜਿਹੜੇ ਤੁਹਾਨੂੰ ਉਹ ਕਰਜ਼ੇ ਮਿਲਣੇ ਨੇ, ਜੇ ਸਰਕਾਰ ਬੌਂਡਸ ਇਸ਼ੂ ਕਰਦੀ ਹੈ, ਫਾਈਨੈਂਸ਼ੀਅਲ ਇੰਸਟਰੂਮੈਂਟਸ ਵਰਤਦੀ ਆ, ਉਹਨਾਂ ਨੂੰ ਪਤਾ ਵੀ ਤਾਂ ਬਈ ਕ੍ਰੈਡਿਟ ਰੇਟਿੰਗ ਤੁਹਾਡੀ ਹੋਰ ਡਿੱਗ ਗਈ ਆ। ਮਤਲਬ ਕਿ ਜਿਹੜੇ ਆਉਂਦੇ ਸਾਲਾਂ ਦੇ ਵਿੱਚ ਸਰਕਾਰ ਨੇ ਆਪਣੇ ਡੈਫੀਸਿਟਸ ਨੂੰ ਫੰਡ ਕਰਨ ਦੇ ਲਈ ਕਰਜ਼ਾ ਲੈਣਾ, ਉਹ ਹੁਣ ਹੋਰ ਮਹਿੰਗਾ ਮਿਲੇਗਾ। ਕਿ ਜਿਹੜੀ ਤੁਹਾਨੂੰ ਜਿਹੜਾ ਕਰਜ਼ਾ ਤੁਹਾਨੂੰ 3 ਸਾਲ ਪਹਿਲਾਂ ਮਿਲਿਆ ਸੀ, ਜਿਸ ਦਰ 'ਤੇ ਉਹ ਮਿਲਿਆ ਸੀ, ਹੁਣ ਜਿਹੜੇ ਆਉਂਦੇ ਸਮੇਂ ਦੇ ਵਿੱਚ ਦਰ ਹੋਏਗੀ ਉਹ ਹੋਰ ਜ਼ਿਆਦਾ ਹੋਏਗੀ ਉਹ ਤੋਂ, ਕਿਉਂਕਿ ਤੁਹਾਡਾ ਕ੍ਰੈਡਿਟ ਹੁਣ ਉਹ ਨਹੀਂ ਰਿਹਾ ਜੋ 3 ਸਾਲ ਪਹਿਲਾਂ ਸੀਗਾ।
ਸੋ S&P ਦੀ ਜਿਹੜੀ ਰੇਟਿੰਗ ਹੈ ਇਸ ਵੇਲੇ ਉਹ A+ ਆ ਵਿਦ ਨੈਗੇਟਿਵ ਆਊਟਲੁੱਕ,
ਉਹ ਵੀ ਕਰ ਦੇਣਗੇ ਚੇਂਜ।
ਸੋ ਫਿਚ ਦੀ A+ ਆ ਵਿਦ ਨੈਗੇਟਿਵ ਆਊਟਲੁੱਕ, ਜਿਹੜੀ ਮਾਰਨਿੰਗ ਸਟਾਰ DBRS ਹੈ, ਇਹਨਾਂ ਨੇ ਬਜਟ ਤੋਂ ਬਾਅਦ ਹੀ ਕਹਿਤਾ ਸੀ ਕਿ ਵੀ ਬਜਟ ਜਿਹੜਾ ਵਧੀਆ ਨਹੀਂ ਹੈਗਾ ਤੇ ਸਾਨੂੰ ਰਿਵਿਊ ਕਰਨਾ ਪੈਣਾ। ਸੋ ਇਹਨਾਂ ਦੀ ਮੌਜੂਦਾ ਜਿਹੜੀ ਰੇਟਿੰਗ ਆ ਉਹ AA ਹਾਈ, ਸੋ ਇੱਦਾਂ ਇਹ ਕਰਦੇ ਆ ਰੇਟ, ਤੇ ਦੈਟ ਆਲਸੋ ਵਿਦ ਅ ਨੈਗੇਟਿਵ ਆਊਟਲੁੱਕ, ਤੇ ਇਹਦੇ ਵਿੱਚ ਵੀ ਸਾਰੇ ਜਿਹੜੀਆਂ ਨੇ ਦੇ ਆਰ ਗੋਇੰਗ ਟੂ ਬੀ ਰਿਵਾਈਜ਼ ਡਾਊਨ ਵੈਰੀ ਸੂਨ।
ਹਾਂ, ਕਿਉਂਕਿ ਹੁਣ ਇੱਕ ਕ੍ਰੈਡਿਟ ਰੇਟਿੰਗ ਏਜੰਸੀ ਦੀ ਰਿਪੋਰਟ ਆ ਗਈ ਆ, ਬਾਕੀਆਂ ਦੀ ਆਈ ਲਓ। ਜਿਹੜੀ ਵਾਸੂ ਜੀ, ਜਦੋਂ ਅਸੀਂ ਬਜਟ ਵੀ ਡਿਸਕਸ ਕੀਤਾ ਸੀ, ਇਹੀ ਹੈ ਵੀ ਜਿੰਨਾ ਅਸੀਂ ਇਕੱਲਾ ਆਪਣਾ ਵਿਆਜ ਅਦਾ ਕਰ ਰਹੇ ਹਾਂ ਕਰਜ਼ੇ ਉੱਪਰ, ਜੇ ਇਕੱਲਾ ਵਿਆਜ ਅਦਾ ਕਰਨਾ ਅਸੀਂ ਦੇਖੀਏ ਵੀ ਬਾਕੀ ਮਿਨਿਸਟਰੀਆਂ ਦੇ ਖਰਚੇ ਕਿੰਨੇ ਨੇ, ਸਭ ਤੋਂ ਵੱਧ ਖਰਚਾ ਹੁੰਦਾ ਸਾਡਾ ਹੈਲਥ ਕੇਅਰ 'ਤੇ, ਦੂਜੇ ਨੰਬਰ 'ਤੇ ਐਜੂਕੇਸ਼ਨ ਡਿਪਾਰਟਮੈਂਟ ਹੈ, ਤੀਜੇ ਨੰਬਰ 'ਤੇ ਹਾਲ ਦੀ ਘੜੀ ਹੈਗਾ ਜਿਹੜੀਆਂ ਸੋਸ਼ਲ ਸਰਵਿਸਿਜ਼ ਨੇ। ਜੇ ਜਿਸ ਹਿਸਾਬ ਨਾਲ ਇੰਟਰਸਟ ਰੇਟ ਦੇ ਵਿੱਚ ਜੋ ਆਪਣਾ ਡੈਟ ਦੇ ਵਿੱਚ ਵਾਧਾ ਹੋ ਰਿਹਾ ਉਹਦੇ ਕਰਕੇ ਵਿਆਜ ਦੀ ਅਦਾਇਗੀ ਜ਼ਿਆਦਾ ਕਰਨੀ ਪੈ ਰਹੀ ਆ, ਜੇ ਇਹ ਸਟੈਂਡ ਅਲੋਨ ਮਿਨਿਸਟਰੀ ਹੋਵੇ ਤਾਂ ਇਹ ਸਾਡੀ ਤੀਜੀ ਸਭ ਤੋਂ ਵੱਡੀ ਖਰਚੇ ਦੀ ਆਈਟਮ ਬਣਨ ਵਾਲੀ ਆ ਸਰਕਾਰ ਦੀ।
ਤੇ ਕੱਲ ਪ੍ਰੀਮੀਅਰ DBDB ਨੂੰ ਇਹਦੇ ਬਾਰੇ ਸਵਾਲ ਪੁੱਛਿਆ ਗਿਆ ਕਿ ਜੀ ਕ੍ਰੈਡਿਟ ਰੇਟਿੰਗ ਸਾਡੀ ਡਾਊਨਗ੍ਰੇਡ ਹੋ ਗਈ ਆ, ਤੇ ਕਹਿੰਦੇ ਵੀ ਦੇਖੋ ਸਾਨੂੰ ਪਹਿਲਾਂ ਹੀ ਪਤਾ ਸੀ ਇੱਦਾਂ ਹੋਣਾ, ਵੀ ਇਹ ਸਾਡੇ ਕੋਲ ਚੋਇਸ ਸੀਗੀ ਵੀ ਜਾਂ ਤਾਂ ਅਸੀਂ ਸਰਵਿਸਿਜ਼ ਨੂੰ ਬੰਦ ਕਰਦੇ ਕੁਝ ਸਰਵਿਸਿਜ਼ ਨੂੰ ਕ੍ਰੈਡਿਟ ਰੇਟਿੰਗ ਨੂੰ ਮੇਨਟੇਨ ਕਰਨ ਵਾਸਤੇ, ਤੇ ਜਾਂ ਫਿਰ ਅਸੀਂ ਸਰਵਿਸਿਜ਼ ਨੂੰ ਚੱਲਦਾ ਰੱਖਦੇ ਐਟ ਦ ਰਿਸਕ ਆਫ ਗੈਟਿੰਗ ਅ ਡਾਊਨਗ੍ਰੇਡ। ਕਹਿੰਦੇ ਵੀ ਚੋਜ਼ ਟੂ ਕੀਪ ਦ ਸਰਵਿਸਿਜ਼ ਗੋਇੰਗ, ਪਰ ਚੱਕਰ ਇਹ ਹੈ ਕਿ ਉਹਦੇ ਬਾਵਜੂਦ ਲੋਕ ਤਾਂ ਖੁਸ਼ ਨਹੀਂ ਹੋਏ, ਨਾ ਆਮ ਜਨਤਾ ਖੁਸ਼ ਹੋਈ ਹੈ, ਨਾ ਬਿਜ਼ਨਸਿਸ ਖੁਸ਼ ਹੋਏ ਨੇ।
ਇਹ ਉਹ ਗੱਲ ਹੋ ਗਈ ਕਿ ਇਹਨਾਂ ਬੱਚੇ ਨੇ ਕਹੋ ਤੇਰੇ ਨੰਬਰ ਘੱਟ ਆਏ, ਤੂੰ ਪੜ੍ਹਦਾ ਫੇਰ ਨਹੀਂ, ਕਿ ਮੈਨੂੰ ਪਤਾ ਸੀ ਮੈਂ ਫੇਲ ਹੋ ਜਾਣਾ, ਮੈਨੂੰ ਪਤਾ ਹੀ ਸੀ ਮੈਂ ਫੇਲ ਹੋ ਜਾਣਾ, ਮੈਂ ਫਿਰ ਇਸ ਕਰਕੇ ਛੇਤੀ ਸੌਣ ਚਲਾ ਗਿਆ, ਪਰ ਸੁੱਤਾ ਵੀ ਨਹੀਂ।
ਉਹਨੂੰ ਬਿੰਦ ਰੱਖੀ ਦਾ ਗਾਣਾ ਪੂਰਾ ਆਉਂਦਾ, ਪਹਾੜੇ ਨਹੀਂ ਆਉਂਦੇ ਫੇਰ ਕੀ ਹੋਇਆ।
ਹਾਂ ਨਹੀਂ, ਪਰ ਕਹਿੰਦਾ ਮੈਂ ਇਸ ਕਰਕੇ ਛੇਤੀ ਸੌਣ ਚਲਾ ਗਿਆ ਵੀ ਰਾਤ ਨੂੰ ਦੇਰ ਤੱਕ ਜਾਗ ਕੇ ਪੜ੍ਹ ਕੇ ਫਾਇਦਾ ਕੀ, ਫੇਲ ਤਾਂ ਹੋ ਹੀ ਜਾਣਾ ਪੇਪਰ ਦੇਣਾ ਸਵੇਰੇ, ਪਰ ਜਦੋਂ ਸੌਣ ਗਿਆ ਉਦੋਂ ਵੀ ਰੀਲਾਂ ਵੇਖਦਾ ਰਿਹਾ ਬਹਿ ਕੇ, ਕਿਉਂਕਿ ਸੋ ਨਾ ਨੀਂਦ ਪੂਰੀ ਹੋਈ, ਸੋ ਨਾ ਉੱਧਰੋਂ ਸਰਵਿਸਿਜ਼ ਪੂਰੀਆਂ ਨੇ, ਤੇ ਨਾ ਉੱਧਰੋਂ ਤੁਹਾਡਾ ਪੜ੍ਹਾਈ ਵਾਲੇ ਪਾਸਿਓਂ, ਨਾ ਉੱਧਰੋਂ ਤੁਹਾਡਾ ਬਜਟ ਵਾਲਾ ਜਿਹੜਾ ਕੰਮ ਹੈ ਉਹ ਵੀ ਨੰਬਰ ਸਾਰੇ ਹਿੱਲੇ ਨੇ। ਸੋ ਇਹ ਵਾਸੂ ਜੀ ਕਾਫੀ ਕੰਸਰਨਿੰਗ ਸਿਚੁਏਸ਼ਨ ਆ। ਬਾਕੀ ਦੇਖੋ ਜਿਹੜੀ ਆਪਾਂ ਗੱਲ ਪਹਿਲਾਂ ਕਰਦੇ ਸੀ ਵੀ ਬਟਨ ਦੱਬਿਆਂ ਚੋਰ ਤੇ ਭਾਵੇਂ ਨਹੀਂ ਮਰਦਾ, ਪਰ ਬਟਨ ਦੱਬਿਆਂ ਡੈਫੀਸਿਟ ਜ਼ਰੂਰ ਵਧ ਜਾਂਦਾ, ਤੇ BC ਦੀ ਸਰਕਾਰ ਨੇ ਇਹ ਹਰ ਲੰਘਦੇ ਸਾਲ ਦੇ ਨਾਲ
ਬੜਨ ਦਬਾਏ ਬੜੇ
ਹਾਂ ਬੜੇ ਬੜਨ ਦਬੇ ਨੇ
ਕਿਉਂਕਿ ਅਸੀਂ ਫਿਰ ਉਹੀ ਗੱਲ ਹੈ ਕਿ ਦੇਖੋ 2021 ਤੱਕ ਸਾਡੀ ਕ੍ਰੈਡਿਟ ਰੇਟਿੰਗ ਸਾਰੀਆਂ ਏਜੰਸੀਆਂ ਨੇ ਟ੍ਰਿਪਲ ਏ ਰੱਖੀ ਸੀ,
ਸਭ ਤੋਂ ਵਧੀਆ ਸਾਡਾ ਸਭ ਤੋਂ ਚਮਕਦਾਰ ਕ੍ਰੈਡਿਟ ਕਾਰਡ ਸੀ
ਕਿ ਸਾਰੀਆਂ ਜਿਹੜੇ ਸਾਰੇ ਜਿਹੜੇ ਫੰਡਸ ਨੇ ਸਾਰੇ ਜਿਹੜੀਆਂ ਇੰਸਟੀਟਿਊਸ਼ਨਸ ਨੇ ਮੋਹਰੇ ਹੋ ਕੇ ਬੀਸੀ ਨੂੰ ਉਹ ਕਰਜ਼ਾ ਦਿੰਦੀਆਂ ਸਨ ਕਿ ਸਾਡੇ ਕੋਲੋਂ ਕਰਜ਼ਾ ਲੈ ਲਓ, ਸਾਡੇ ਕੋਲੋਂ ਕਰਜ਼ਾ ਲੈ ਲਓ, ਅਸੀਂ ਘੱਟ ਵਿਆਜ ਦਰ ਤੇ ਤੁਹਾਨੂੰ ਕਰਜ਼ਾ ਦੇਣ ਲਈ ਤਿਆਰ ਹਾਂ। ਤੇ ਉਸ ਤੋਂ ਬਾਅਦ ਕੀ ਹੋਇਆ, 2022 ਦੇ ਦੂਜੇ ਹਿੱਸੇ ਵਿੱਚ ਪ੍ਰੀਮੀਅਰ ਡੇਵਿਡ ਈਬੀ ਆ ਗਏ ਜੌਨ ਹਾਲਗਰ ਤੋਂ ਬਾਅਦ। ਸੋ ਡੇਵਿਡ ਈਬੀ ਨੇ ਆਉਂਦਿਆਂ ਸਾਰ ਹੀ
ਖੁੱਲ੍ਹੇਗਾ
ਉਹਨਾਂ ਨੇ ਪੈਸੇ ਜਿਹੜੇ ਨੇ ਖਰਚ ਕਰਨੇ ਸ਼ੁਰੂ ਕੀਤੇ ਤੇ $5.7 billion ਦਾ ਸਰਪਲਸ ਸੀ, ਉਹ ਸਿਰਫ $700 million ਦਾ ਹੀ ਸਰਪਲਸ ਬਚਿਆ ਸੀ 2023 ਦੀ ਜਦੋਂ ਬਜਟ ਪੇਸ਼ ਕੀਤਾ ਗਿਆ। ਉਸ ਤੋਂ ਬਾਅਦ ਜਿਹੜੇ ਡੇਵਿਡ ਈਬੀ ਦੀ ਸਰਕਾਰ ਵੱਲੋਂ ਜਿਹੜੇ ਬਜਟ ਪੇਸ਼ ਕੀਤੇ ਗਏ ਨੇ, ਜਿਹੜਾ ਮੁਕੰਮਲ ਜਿਹੜੀ ਰਿਸਪੋਂਸਿਬਿਲਿਟੀ ਜਦੋਂ ਡੇਵਿਡ ਈਬੀ ਦੀ ਸੀ, ਅਸੀਂ ਕਦੇ ਵੀ ਸਰਪਲਸ ਨਹੀਂ ਦੇਖਿਆ ਉਸ ਤੋਂ ਬਾਅਦ। ਸੋ ਡੈਫੀਸਿਟ ਤੇ ਡੈਫੀਸਿਟ ਹੀ ਰਹੇ ਨੇ ਤੇ ਡੈਫੀਸਿਟ ਹੁਣ $13.3 billion ਹੋ ਗਿਆ, ਜਿਹੜਾ ਵਿਜੇ ਜੀ ਕਹਿੰਦੇ ਇਸ ਤੋਂ ਐਕਚੁਲੀ ਜ਼ਿਆਦਾ ਹੈ।
ਅੱਜ ਤੋਂ ਜ਼ਿਆਦਾ,
ਕਿੰਨਾ ਜ਼ਿਆਦਾ?
$15.8 billion
ਉਹ ਕਿਉਂ ਵਿਜੇ ਜੀ?
ਛੱਡੋ ਯਾਰ,
ਮੈਸੇਜ ਆਇਆ ਕਹਿੰਦੇ ਫੈਡਰਲ ਸਰਕਾਰ ਦੇ ਡੈਟ ਦੀ ਵੀ ਗੱਲ ਕਰਿਆ ਕਰੋ। ਫੈਡਰਲ ਸਰਕਾਰ ਦਾ ਵੀ ਜਿਹੜਾ ਡੈਟ ਆ ਦੇਖੋ, ਉਹ ਹੁਣ ਤਕਰੀਬਨ $1.5 trillion ਦੇ ਨੇੜੇ ਹੋ ਗਿਆ। ਸੋ $1.4 trillion ਦੇ ਨੇੜੇ ਹੈ। ਤੇ ਇਹਨੂੰ ਜਿਹੜੇ ਪਾਰਲੀਮੈਂਟਰੀ ਬਜਟ ਆਫਿਸਰ ਨੇ ਉਹਨਾਂ ਨੇ ਜ਼ਰੂਰ ਕਿਹਾ ਵੀ ਜਿਹੜੀ ਫੈਡਰਲ ਸਰਕਾਰ ਦੀ ਹੁਣ ਜਿਹੜੀ ਫਿਸਕਲ ਆਊਟਲੁੱਕ ਆ ਵੀ ਉਹ ਲੌਂਗ ਟਰਮ ਦੇ ਵਿੱਚ ਸਸਟੇਨੇਬਲ ਆ, ਕਿ ਉਹ ਇੰਨੀ ਜ਼ਿਆਦਾ ਘਬਰਾਉਣ ਵਾਲੀ ਗੱਲ ਨਹੀਂ। ਦੇਖੋ ਜਿੰਨੀ ਵੱਡੀ ਸਰਕਾਰ ਹੋਏਗੀ ਉਹਨਾਂ ਦੇ ਕੋਲ ਉਨਾ ਲੀਵੇ ਵੀ ਹੁੰਦਾ। ਫੈਡਰਲ ਸਰਕਾਰ ਕੱਲ ਨੂੰ ਚਾਹੇ ਨਵੇਂ ਨੋਟ ਛਾਪ ਕੇ ਆਪਣਾ ਜਿਹੜਾ
ਪ੍ਰੋਬਲਮ
ਤਾਂ ਹੈ, ਐਜ਼ ਈਜ਼ੀ ਐਜ਼ ਦੈਟ, ਪਰ ਉਹਨਾਂ ਦੇ ਕੋਲ ਆਪਸ਼ਨ ਜ਼ਿਆਦਾ ਨੇ।
ਪ੍ਰੋਵਿੰਸ਼ੀਅਲ ਸਰਕਾਰ
ਵੱਡੀ ਇਕਨੋਮੀ ਆ। ਸੋ ਪ੍ਰੋਵਿੰਸ਼ੀਅਲ ਸਰਕਾਰ ਦੀ ਜਿਹੜੀ ਇਸ ਵੇਲੇ ਫਿਸਕਲ ਸਿਚੁਏਸ਼ਨ ਆ ਉਹ ਕੋਈ ਬਹੁਤ ਜ਼ਿਆਦਾ ਵਧੀਆ ਨਹੀਂ ਫੋਰ ਸ਼ੋਰ, ਬਟ ਉਹ ਬੀਸੀ ਦੀ ਫਿਜ਼ੀਕਲ ਸਿਚੁਏਸ਼ਨ ਤੋਂ ਡੈਫੀਨੇਟਲੀ ਬੈਟਰ ਹੈ।
ਹਾਂ, ਅੱਛਾ, ਇੱਕ ਜਿਹੜੀ ਤੁਸੀਂ ਗੱਲ ਇਹ ਇੰਪੋਰਟੈਂਟ ਹੈ ਜਿਹੜੀ ਤੁਸੀਂ ਕੀਤੀ ਹੈ ਨਾ, ਕਿ ਜਿੰਨੀ ਵੱਡੀ ਸਰਕਾਰ ਉਹਦੇ ਕੋਲ ਉਨੇ ਜ਼ਿਆਦਾ ਵਸੀਲੇ ਹੁੰਦੇ ਨੇ, ਕਿ ਫੈਡਰਲ ਗਵਰਨਮੈਂਟ ਕੋਲ ਕਿਤੇ ਜ਼ਿਆਦਾ ਟੂਲਸ ਨੇ, ਪ੍ਰੋਵਿੰਸ਼ੀਅਲ ਗਵਰਨਮੈਂਟ ਕੋਲ ਉੱਥੋਂ ਘੱਟ ਟੂਲਸ ਨੇ। ਹੁਣ ਸਾਨੂੰ ਪਤਾ ਵੀ ਮਿਊਨਸੀਪਲ ਜਿਹੜੀਆਂ ਅਥਾਰਟੀਜ਼ ਨੇ ਜਾਂ ਮਿਊਨਸੀਪੈਲਿਟੀਜ਼ ਨੇ ਉਹ ਤਾਂ ਡੈਫੀਸਿਟ ਰਨ ਹੀ ਨਹੀਂ ਕਰ ਸਕਦੀਆਂ ਨਾ, ਉਹ ਕਰਜ਼ਾ ਵਗੈਰਾ ਲੈ ਸਕਦੀਆਂ ਨੇ ਕਿਸੇ ਸਪੈਸੀਫਿਕ ਪ੍ਰੋਜੈਕਟ ਵਾਸਤੇ, ਪਰ ਇੱਦਾਂ ਨਹੀਂ ਹੈਗਾ ਵੀ ਆਪਣੀ ਓਪਰੇਸ਼ਨਲ ਸਪੈਂਡਿੰਗ ਵਾਸਤੇ ਵੀ ਉਹ ਕਰਜ਼ੇ ਕੁਰਜ਼ੇ ਲੈ ਕੇ ਕੰਮ ਸਾਰਦੇ ਰਹਿਣ, ਕਿਉਂਕਿ ਜਿਹੜਾ ਸਾਡਾ ਸਿਟੀਜ਼ ਦਾ ਚਾਰਟਰ ਆ ਉਹਦੇ ਮੁਤਾਬਕ ਸਿਟੀ ਕੋਈ ਵੀ ਇੱਦਾਂ ਨਹੀਂ ਹੁੰਦਾ ਆਪਣੇ ਬਜਟ 'ਚੋਂ ਡੈਫੀਸਿਟ ਰਨ ਕਰ ਸਕੇ। ਸੋ ਇਹੀ ਆ, ਯੈਸ, ਲੈਵਲ ਆਫ ਗਵਰਨਮੈਂਟ ਮੁਤਾਬਕ ਉਹਨਾਂ ਕੋਲ ਕਿੰਨੇ ਕੁ ਇੰਸਟਰੂਮੈਂਟਸ ਅਵੇਲੇਬਲ ਨੇ ਆਪਣੇ ਬਜਟ ਦੇ ਵਿੱਚ, ਉਹ ਵੀ ਫਰਕ ਪੈ ਜਾਂਦਾ। ਵਟਸਐਪ 'ਤੇ ਕਾਫੀ ਰਿਐਕਸ਼ਨ ਹੈ ਜੀ ਸਾਰਿਆਂ ਦਾ, ਸਾਰਿਆਂ ਦਾ ਬਹੁਤ ਬਹੁਤ ਸਵਾਗਤ। $2.11 ਅੱਛਾ ਨਹੀਂ, ਉਹ ਅੱਛਾ ਅੱਛਾ ਨਹੀਂ, ਇਹਨਾਂ ਨੇ ਆਪਣਾ ਟੋਟਲ ਬਿੱਲ ਦੀ ਫੋਟੋ ਭੇਜਤੀ ਆ। $84.85 ਲੀਟਰ ਤੇਲ ਪਵਾਇਆ ਅਤੇ ਬਿੱਲ ਬਣ ਗਿਆ $211 ਦਾ, ਇਹ ਡੀਜ਼ਲ ਹੋਣਾ।
ਓ,
$211 ਦਾ, ਮੈਂ ਵਾਓ, ਤਿਆਰ ਰਹੀਏ ਇਨਫਲੇਸ਼ਨ ਲਈ। ਵਾਸੂ ਜੀ, ਜਿਹੜਾ ਨੰਬਰ ਹੁਣ ਮਾਰਚ ਮਹੀਨੇ ਦਾ ਇਨਫਲੇਸ਼ਨ ਦਾ ਆਏਗਾ, ਅਗਲੇ ਮਹੀਨੇ ਜਿਹੜੀ ਰਿਪੋਰਟ ਆਉਣੀ ਆ ਉਹ ਬੜੀ ਡਰਾਉਣੀ ਰਿਪੋਰਟ ਹੋਏਗੀ ਇਨਫਲੇਸ਼ਨ ਦੀ। ਇੱਧਰ ਵਾਸੂ ਜੀ ਇੱਕ ਸਵਾਲ ਆਇਆ, ਕਹਿੰਦੇ ਇਹ ਦੱਸਿਓ ਵੀ ਕੀ ਅਸੀਂ ਬਾਹਰੋਂ ਤੇਲ ਮੰਗਾਉਂਦੇ ਹਾਂ, ਇੰਨਾ ਤੇਲ ਮਹਿੰਗਾ ਕਿਉਂ ਹੈ ਕੈਨੇਡਾ 'ਚ, ਇੰਨੇ ਤੇਲ ਦੇ ਅੰਬਾਰ ਹੋਣ ਕਰਨ ਦੇ ਬਾਵਜੂਦ ਕੱਚਾ ਤੇਲ ਅਸੀਂ ਭੇਜਦੇ ਹਾਂ ਅਮਰੀਕਾ ਨੂੰ, ਉਹ ਵੀ ਸਾਡਾ ਸਸਤੇ ਭਾਅ ਵਿਕਦਾ ਉੱਥੇ ਟਰਾਂਸ ਮਾਊਂਟਨ ਪਾਈਪਲਾਈਨ ਦੀ ਐਕਸਪੈਂਸ਼ਨ ਹੋਣ ਤੋਂ ਬਾਅਦ। ਹੁਣ ਏਸ਼ੀਆ ਦੀ ਮਾਰਕੀਟ ਥੋੜ੍ਹੀ ਸਾਡੇ ਵਾਸਤੇ ਜ਼ਿਆਦਾ ਖੁੱਲ੍ਹੀ ਆ, ਪਰ ਰਿਫਾਈਨਿੰਗ ਦੀ ਕਪੈਸਿਟੀ ਸਾਡੇ ਕੋਲ ਇੱਥੇ ਜਮ੍ਹਾਂ ਨਹੀਂ ਹੈਗੀ। ਐਡਮਿੰਟਨ ਛੋਟੀ ਜਿਹੀ ਰਿਫਾਈਨਰੀ ਆ, ਇੱਕ ਰਿਫਾਈਨਰੀ ਇੱਥੇ ਆਪਣੀ ਬਰਨ ਬੀਚ ਵੀ ਹੈਗੀ ਆ, ਜਿਹੜੀ ਮੇਜਰ ਰਿਫਾਈਨਰੀ ਕੈਨੇਡਾ ਦੀ ਉਹ ਇਰਵਿੰਗ ਰਿਫਾਈਨਰੀ, ਉਹ ਨੋਵਾ ਸਕੋਸ਼ੀਆ ਦੇ ਵਿੱਚ ਆ, ਪਰ ਜਿਹੜਾ ਸਾਡਾ ਅਲਬਰਟਾ ਵਾਲਾ ਕੱਚਾ ਤੇਲ ਆ ਉਹ ਨੋਵਾ ਸਕੋਸ਼ੀਆ ਵਾਲੀ ਰਿਫਾਈਨਰੀ ਤੱਕ ਪਹੁੰਚਾਉਣ ਲਈ ਕੋਈ ਪਾਈਪਲਾਈਨ ਐਗਜ਼ਿਸਟ ਨਹੀਂ ਕਰਦੀ।
ਹਾਂ, ਅਤੇ ਜੇ ਰਿਫਾਈਨਰੀ ਦੇਖੋ ਹੋਵੇ ਵੀ, ਇਹ ਰਿਫਾਈਨਿੰਗ ਜਿਹੜਾ ਹੈ ਇਟਸ ਵਨ ਸਾਈਡ ਆਫ ਇਟ, ਪਰ ਜਿਹੜਾ ਤੇਲ ਆ ਉਹ ਇੰਟਰਨੈਸ਼ਨਲ ਮਾਰਕੀਟ ਵਿੱਚ ਟ੍ਰੇਡ ਹੁੰਦਾ।
ਹਾਂਜੀ,
ਅਤੇ ਜਿਵੇਂ ਆਪਣਾ ਹੁਣ ਵੈਸਟਰਨ ਕੈਨੇਡੀਅਨ ਸਿਲੈਕਟ ਵੀ ਆ, ਉਹ ਵੀ ਤਾਂ ਇੰਟਰਨੈਸ਼ਨਲ ਮਾਰਕੀਟ ਵਿੱਚ ਟ੍ਰੇਡ ਹੁੰਦਾ। ਸੋ ਜੇ ਇੰਟਰਨੈਸ਼ਨਲ ਜਦੋਂ ਵੀ ਕੋਈ ਕ੍ਰਾਈਸਿਸ ਹੋਵੇ, ਜਦੋਂ ਡਿਮਾਂਡ ਅਤੇ ਸਪਲਾਈ ਆ ਉਹ ਇੰਟਰਨੈਸ਼ਨਲ ਪੱਧਰ 'ਤੇ ਨਿਰਧਾਰਿਤ ਹੁੰਦੀ ਆ, ਜੇ ਇੰਟਰਨੈਸ਼ਨਲ ਲੈਵਲ 'ਤੇ ਸਪਲਾਈ ਵਧੇ ਕੀਮਤਾਂ ਘੱਟ ਜਾਂਦੀਆਂ ਨੇ, ਡਿਮਾਂਡ ਘੱਟ ਕੀਮਤਾਂ ਘੱਟ ਜਾਂਦੀਆਂ ਨੇ, ਡਿਮਾਂਡ ਵਧੇ ਸਪਲਾਈ ਕ੍ਰੰਚ ਹੋਵੇ ਅਤੇ ਕੀਮਤਾਂ ਵੱਧ ਜਾਂਦੀਆਂ ਨੇ। ਸੋ ਪ੍ਰਾਈਸਿਸ ਗੈਟ ਡਿਟਰਮਿਨਡ ਐਟ ਦ ਇੰਟਰਨੈਸ਼ਨਲ ਲੈਵਲ, ਨੋਟ ਐਟ ਡੋਮੈਸਟਿਕ ਲੈਵਲ।
ਪਰ ਇੱਕ ਗੱਲ ਇਹ ਜ਼ਰੂਰ ਯਾਦ ਰੱਖੀਏ ਕਿ ਜਿੰਨੇ ਵੀ ਅਸੀਂ ਪੰਪ 'ਤੇ ਗੈਸੋਲੀਨ ਦੀ ਲਾਗਤ ਪੇ ਕਰ ਰਹੇ ਹਾਂ ਉਹਦੇ ਵਿੱਚ ਤਕਰੀਬਨ, ਚਲੋ ਕਾਰਬਨ ਟੈਕਸ ਹੁਣ ਨਹੀਂ ਲੱਗਦਾ, ਉਹਦੇ 20% ਘਟਾ ਲਓ, ਪਰ ਅਜੇ ਵੀ ਤਕਰੀਬਨ 60% ਫੋਰ ਐਵਰੀ ਲੀਟਰ ਉਹ ਟੈਕਸਿਸ ਨੇ।
ਉਹ ਤਾਂ ਕ੍ਰਾਈਸਿਸ ਤੋਂ ਪਹਿਲਾਂ ਵੀ ਸੀ,
ਕ੍ਰਾਈਸਿਸ ਤੋਂ ਪਹਿਲਾਂ ਵੀ ਸੀ।
ਹੁਣ ਵੀ ਆਪਾਂ ਗੱਲ ਕਰ ਰਹੇ ਹਾਂ ਕਿ ਵੀ ਹੁਣ ਕੀਮਤਾਂ ਵੱਧ ਕਿਉਂ ਰਹੀਆਂ ਨੇ, ਵੀ ਜੇ ਇੰਟਰਨੈਸ਼ਨਲ ਮਿਡਲ ਈਸਟ ਦੇ ਵਿੱਚ ਜੰਗ ਲੱਗੀ ਤੇ ਇੱਥੇ ਕੀਮਤਾਂ ਕਿਉਂ ਵਧਣ ਲੱਗ ਗਈਆਂ, ਆਪਣੇ ਇੱਥੇ ਟੈਕਸਿਸ ਤਾਂ ਨੀ ਵਧੇ, ਰਿਫਾਈਨਿੰਗ ਦੇ ਪ੍ਰਾਈਸਿਸ ਵੀ ਨੀ ਵਧੇ, ਪਰ ਜਿਹੜੀ ਕਰੂਡ ਦੀ ਜਿਹੜੀ ਪ੍ਰਾਈਸ ਆ,
ਰੋ ਮਟੀਰੀਅਲ ਜਿਹੜਾ ਬੇਸਿਕਲੀ,
ਸੋ ਜਿਹੜਾ ਕਰੂਡ ਆ ਉਹਦਾ ਪ੍ਰਾਈਸ ਅੰਤਰਰਾਸ਼ਟਰੀ ਪੱਧਰ ਤੇ ਨਿਰਧਾਰਿਤ ਹੁੰਦਾ, ਸੋ ਇੰਟਰਨੈਸ਼ਨਲ ਟ੍ਰੇਡਿੰਗ ਹੁੰਦੀ ਆ।
ਹਾਂ, ਪਰ ਇਹ ਆ ਕਿ ਜੇ ਦੇਖੋ ਸਾਡੇ ਕੋਲ ਇੱਥੇ ਲੋਕਲ ਰਿਫਾਈਨਿੰਗ ਕਪੈਸਿਟੀ ਹੋਵੇ ਜਿਹੜੀ, ਉਹਦੀ ਆਮਦਨ ਆ, ਉਹਦੇ ਨਾਲ ਹੋ ਸਕਦਾ ਕਿ ਟੈਕਸ ਥੋੜੇ ਘੱਟ ਜਾਣ
ਜੀ।
ਤੇ ਹੁਣ ਅਲਬਰਟਾ ਵਾਲੇ ਗੱਲ ਕਰਦੇ ਆ ਕਿ ਜੇ ਹੁਣ ਕਰੂਡ ਦੀਆਂ, ਕਿਉਂਕਿ ਕੀਮਤਾਂ ਵੱਧ ਗਈਆਂ ਕਰੂਡ ਦੀਆਂ ਐਲੀਵੇਟਡ ਪ੍ਰਾਈਸਿਸ ਕਰਕੇ, ਅਲਬਰਟਾ ਨੇ ਜਿਹੜਾ ਐਤਕੀ ਡੈਫਿਸਿਟ ਪ੍ਰੋਜੈਕਟ ਕੀਤਾ ਸੀ, ਹੋ ਸਕਦਾ ਕਿ ਇਸ ਵਧੀ ਹੋਈ ਕਰੂਡ ਆਇਲ ਦੀ ਕੀਮਤ ਕਰਕੇ ਉਹਨਾਂ ਦਾ ਡੈਫਿਸਿਟ ਵਾਈਪ ਆਊਟ ਹੋ ਜਾਵੇ। ਅਲਬਰਟਾ ਵਾਲੇ ਇਸ ਗੱਲ 'ਤੇ ਵਿਚਾਰ ਕਰ ਰਹੇ ਨੇ ਵੀ ਜੇ ਉਹ ਡੈਫਿਸਿਟ ਵਾਈਪ ਆਊਟ ਹੁੰਦਾ ਤਾਂ ਇਹ ਜਿਹੜੀਆਂ ਪ੍ਰਾਈਸਿਸ ਐਲੀਵੇਟਡ ਸਸਟੇਨ ਰਹਿੰਦੀਆਂ ਨੇ, ਜਿਹੜੇ ਅਲਬਰਟਾ ਦੇ ਵਿੱਚ ਗੈਸੋਲੀਨ ਦੇ ਉੱਪਰ ਜਾਂ ਡੀਜ਼ਲ ਉੱਪਰ ਜਿਹੜੇ ਟੈਕਸ ਲੱਗਦੇ ਨੇ, ਉਹ ਟੈਕਸਿਸ ਦੇ ਵਿੱਚੋਂ ਸਰਕਾਰ ਰਾਹਤ ਦੇ ਸਕੇ, ਸਸਟੇਨ ਰਹਿੰਦੀਆਂ ਨੇ। ਜਿਹੜੇ ਅਲਬਰਟਾ ਦੇ ਵਿੱਚ ਗੈਸੋਲੀਨ ਦੇ ਉੱਪਰ ਜਾਂ ਡੀਜ਼ਲ ਉੱਪਰ ਜਿਹੜੇ ਟੈਕਸ ਲੱਗਦੇ ਨੇ, ਉਹ ਟੈਕਸਿਸ ਦੇ ਵਿੱਚੋਂ ਸਰਕਾਰ ਰਾਹਤ ਦੇ ਸਕੇਗੀ, ਕਿਉਂਕਿ ਉਹਨਾਂ ਕੋਲ ਫਿਸਕਲ ਕਪੈਸਿਟੀ ਬਣ ਜਾਣੀ ਆ।
ਸੋ ਜਦੋਂ ਤੇਲ ਦੀਆਂ ਕੀਮਤਾਂ ਵੱਧਦੀਆਂ ਨੇ
ਜੀ,
ਉਦੋਂ ਕੈਨੇਡੀਅਨ ਇਕਨੋਮੀ ਨੂੰ ਆਇਰੋਨਿਕਲੀ ਫਾਇਦਾ
ਹੁੰਦਾ,
ਸੋ ਅਲਬਰਟਾ ਨੂੰ ਸਭ ਤੋਂ ਜ਼ਿਆਦਾ ਫਾਇਦਾ ਹੁੰਦਾ। ਤੇ ਆਮ ਭਾਵੇਂ ਜਿਹੜਾ ਕੰਜ਼ਿਊਮਰ ਆ ਉਹਨੂੰ ਗੈਸੋਲੀਨ ਦੀ ਵੱਧ ਕੀਮਤ ਅਦਾ ਕਰਨੀ ਪੈਂਦੀ ਹੈ, ਪਰ ਕੈਨੇਡੀਅਨ ਇਕਨੋਮੀ ਨੂੰ, ਸਰਕਾਰਾਂ ਨੂੰ ਆਪਣੇ ਬਜਟ ਬੈਲੈਂਸ ਕਰਨ ਦੇ ਵਿੱਚ ਮਦਦ ਮਿਲਦੀ ਹੈ
ਜੀ। ਵਾਸੂ ਜੀ, ਆਰ ਸੀ ਐਮ ਪੀ ਦੇ ਮੁਖੀ, ਆਰ ਸੀ ਐਮ ਪੀ ਕਮਿਸ਼ਨਰ ਮਾਈਕ ਡਿਊਹੇਮ, ਉਹਨਾਂ ਨੇ ਇੱਕ ਇੰਟਰਵਿਊ ਦਿੱਤੀ ਆ, ਇਹ ਐਕਸਕਲੂਸਿਵ ਇੰਟਰਵਿਊ ਹਾਲਾਂਕਿ ਸੀ ਟੀ ਵੀ ਨੂੰ ਦਿੱਤੀ ਗਈ ਆ, ਉਹ ਏਅਰ ਹੋਣੀ ਆ ਇਸ ਐਤਵਾਰ ਨੂੰ, ਪਰ ਉਹਦੇ ਜਿਹੜੇ ਕੁਝ ਅੰਸ਼ ਨੇ ਉਹ ਆਲਰੇਡੀ ਰਿਪੋਰਟ ਹੋਣੇ ਸ਼ੁਰੂ ਹੋ ਗਏ ਨੇ। ਇਹਦੇ ਵਿੱਚ ਜਦੋਂ ਮਾਈਕ ਡਿਊਹੇਮ ਨੂੰ ਸਪੈਸੀਫਿਕਲੀ ਪੁੱਛਿਆ ਗਿਆ ਕਿ ਕੀ ਅਜੇ ਵੀ ਇੰਡੀਆ ਵੱਲੋਂ ਕੈਨੇਡਾ ਦੇ ਵਿੱਚ ਕੋਈ ਦਖਲ ਅੰਦਾਜ਼ੀ ਕੀਤੀ ਜਾ ਰਹੀ ਹੈ ਜਾਂ ਕੋਈ ਜਿਹੜੀਆਂ ਸਪੈਸੀਫਿਕਲੀ ਜਿਹੜੀਆਂ ਕੋਈ ਕ੍ਰਿਮੀਨਲ ਐਕਟੀਵਿਟੀਜ਼ ਕੈਨੇਡਾ ਦੇ ਵਿੱਚ ਵਾਪਰ ਰਹੀਆਂ ਨੇ, ਕੀ ਅਜੇ ਵੀ ਉਹਨਾਂ ਦੇ ਵਿੱਚ ਇੰਡੀਆ ਦਾ ਹੱਥ ਹੈ? ਮਾਈਕ ਡਿਊਹੇਮ ਨੇ ਜਦੋਂ ਇਹਦਾ ਜਵਾਬ ਦਿੱਤਾ, ਉਹ ਬਸ ਉਹ ਕਹਿੰਦੇ ਨੇ ਕੋਈ ਫੋਰਨ ਐਂਟੀ ਨਹੀਂ ਆ, ਕੋਈ ਫੋਰਨ ਐਂਟੀ ਇਹਦੇ ਵਿੱਚ ਸ਼ਾਮਿਲ ਨਹੀਂ ਆ। ਅਕਤੂਬਰ 2024, ਇਹ ਡੇਢ ਸਾਲ ਪੁਰਾਣੀ ਗੱਲ ਹੀ ਹੈ, ਜਦੋਂ ਉਦਣ ਲੌਂਗ ਵੀਕਐਂਡ ਥੈਂਕਸਗਿਵਿੰਗ ਵਾਲੇ ਡੇ 'ਤੇ ਇੱਕ ਸਪੈਸ਼ਲ ਪ੍ਰੈਸ ਕਾਨਫਰੰਸ ਕਰਕੇ ਮਾਈਕ ਡਿਊਹੇਮ ਅਤੇ ਹੋਰਨਾਂ ਸੀਨੀਅਰ ਆਰ ਸੀ ਐਮ ਪੀ ਅਧਿਕਾਰੀਆਂ ਨੇ ਇਹ ਦਾਅਵਾ ਕੀਤਾ ਸੀ 2024 ਦੀ ਅਕਤੂਬਰ 'ਚ ਕਿ ਕੈਨੇਡਾ ਦੇ ਵਿੱਚ ਇਸ ਵੇਲੇ ਜਿਹੜੀਆਂ ਕੁਝ ਕ੍ਰਿਮੀਨਲ ਗਤੀਵਿਧੀਆਂ ਹੋ ਰਹੀਆਂ ਨੇ, ਜਿਹਦੇ ਵਿੱਚ ਖਾਸ ਤੌਰ 'ਤੇ ਖਾਲਿਸਤਾਨੀ ਹਮਾਇਤੀ ਜਿਹੜੇ ਕੁਝ ਕੈਨੇਡੀਅਨਸ ਨੇ ਉਹਨਾਂ ਨੂੰ ਭਾਰਤ ਦੀ ਸਰਕਾਰ ਨਿਸ਼ਾਨਾ ਬਣਾ ਰਹੀ ਆ, ਅਤੇ ਇਸ ਗੱਲ ਦੀ ਉਹਨਾਂ ਨੇ ਉਦੋਂ ਕਿਹਾ ਸੀ ਵੀ ਇਕੱਲੀ ਇੰਟੈਲੀਜੈਂਸ ਨਹੀਂ ਆ, ਸਾਡੇ ਕੋਲ ਇਸ ਗੱਲ ਦਾ ਪ੍ਰਮਾਣ ਹੈ, ਸਾਡੇ ਕੋਲ ਐਵੀਡੈਂਸ ਐਗਜ਼ਿਸਟ ਕਰਦਾ। ਪਰ ਹੁਣ ਮਾਈਕ ਡਿਊਹੇਮ ਆਪਣੀ ਉਸ ਗੱਲ ਤੋਂ ਪੂਰਾ ਯੂ ਟਰਨ ਲੈ ਗਏ ਨੇ।
ਸੋ ਥੋੜ੍ਹਾ ਜਿਹਾ ਫਰਕ ਆ ਕਿ ਉਹ ਹੁਣ ਇਹ ਕਹਿ ਰਹੇ ਨੇ, ਸਪੈਸੀਫਿਕਲੀ ਉਹਨਾਂ ਨੇ ਇਹ ਕਿਹਾ, ਕਹਿੰਦੇ ਵੀ ਜਿਹੜੀਆਂ ਮੌਜੂਦਾ ਫਾਈਲਸ ਨੇ,
ਹਾਂ
ਵੀ ਜੋ ਹੁਣ ਇਨਵੈਸਟੀਗੇਸ਼ਨਸ ਖੁੱਲੀਆਂ ਹੋਈਆਂ ਨੇ, ਜਿਹਨਾਂ ਜਿਹੜੇ ਮਾਮਲਿਆਂ ਤੇ ਹੁਣ ਇਸ ਵੇਲੇ ਤਫਤੀਸ਼ ਚੱਲ ਰਹੀ ਆ, ਉਹਨਾਂ ਦੇ ਵਿੱਚ ਕਹਿੰਦੇ ਸਾਡੇ ਕੋਲ ਕੋਈ ਵੀ ਐਵੀਡੈਂਸ ਨਹੀਂ ਹੈ ਵੀ ਕਿਸੇ ਵੀ ਫੋਰਨ ਐਂਟੀ ਦਾ ਉਹਦੇ ਨਾਲ ਕੋਈ ਸੰਬੰਧ ਹੋਵੇ,
ਬੇਸਡ ਔਨ ਦੀ ਇਨਫੋਰਮੇਸ਼ਨ ਬਿਫੋਰ ਹਿਮ।
ਹਾਂ, ਸੋ ਉਹਨਾਂ ਨੇ ਐਗਜ਼ੈਕਟਲੀ ਕੀ ਕਿਹਾ, ਕਹਿੰਦੇ ਕਿ ਇਨ ਦ ਫਾਈਲਸ ਦੈਟ ਵੀ ਹੈਵ ਦੈਟ ਇਨਵੋਲਵ ਟਰਾਂਸਨੈਸ਼ਨਲ ਰਿਪਰੈਸ਼ਨ, ਵੀ ਆਰ ਨੋਟ ਸੀਇੰਗ ਐਨੀ ਕਨੈਕਸ਼ਨ ਰਾਈਟ ਨਾਓ ਵਿਦ ਐਨੀ ਫੋਰਨ ਐਂਟੀ ਬੇਸਡ ਔਨ ਦ ਕ੍ਰਿਮੀਨਲ ਇਨਫੋਰਮੇਸ਼ਨ ਦ ਇਨਵੈਸਟੀਗੇਸ਼ਨਸ ਦੈਟ ਵੀ ਹੈਵ ਪ੍ਰੈਜੈਂਟਲੀ। ਸੋ ਉਸ ਤੋਂ ਬਾਅਦ ਇਸ ਇੰਟਰਵਿਊ ਦੇ ਵਿੱਚ ਉਹਨਾਂ ਨੂੰ ਪੁੱਛਿਆ ਗਿਆ ਵੀ 2024 ਦੇ ਵਿੱਚ ਤਾਂ ਤੁਸੀਂ ਆਹ ਗੱਲ
ਐਵੀਡੈਂਸ,
ਸੋ ਉਹਨੇ ਉੱਥੇ ਉਹਨਾਂ ਨੇ ਥੋੜ੍ਹਾ ਜਿਹਾ ਕਲੈਰੀਫਾਈ ਕੀਤਾ, ਕਹਿੰਦੇ ਵੀ ਉਸ ਫਾਈਲ ਦੇ ਨਾਲ ਸੰਬੰਧ ਵਿੱਚ ਕਹਿੰਦੇ ਮੈਂ ਗੱਲ ਕੀਤੀ ਸੀ, ਮਤਲਬ ਉਹ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਮਾਮਲੇ ਦੀ ਗੱਲ ਕਰ ਰਹੇ ਹੋਣਗੇ, ਕਿ ਕਹਿੰਦੇ ਉਸ ਫਾਈਲ ਦੇ ਸੰਬੰਧ ਵਿੱਚ ਮੈਂ ਕਿਹਾ ਸੀ, ਉਦੋਂ ਸਾਡੇ ਕੋਲ ਕਹਿੰਦੇ ਸਬੂਤ ਸੀਗੇ, ਪਰ ਹੁਣ ਜਿਹੜੀ ਮੈਂ ਗੱਲ ਕਰ ਰਿਹਾ ਜਿਹੜੇ ਮੌਜੂਦਾ ਕੇਸਿਸ ਨੇ ਉਹਨਾਂ ਦੇ ਵਿੱਚ ਕਿਸੇ ਵੀ ਫੋਰਨ ਐਂਟੀ ਦਾ ਹੱਥ ਨਹੀਂ ਹੈ। ਬੇਸਿਕਲੀ ਉਹਨਾਂ ਨੇ ਉਹ ਸੇਮ ਗੱਲ ਕਹਿਤੀ ਹੈ ਜਿਹੜੀ ਇੱਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਮੀਡੀਆ ਬਰੀਫਿੰਗ ਦੇ ਵਿੱਚ ਕੀਤੀ ਸੀ ਇਹ ਮਾਰਕ ਕਾਰਨੀ ਦੇ ਇੰਡੀਆ ਟ੍ਰਿਪ ਤੋਂ ਪਹਿਲਾਂ
ਜੀ,
ਉਹਦੇ ਵਿੱਚ ਵੀ ਉਹਨਾਂ ਨੇ ਇਹ ਕਿਹਾ ਸੀ ਕਿ ਕੈਨੇਡੀਅਨ ਸਰਕਾਰ ਹੁਣ ਇਹ ਮੰਨਦੀ ਹੈ ਕਿ ਭਾਰਤ ਦਾ ਕੈਨੇਡਾ ਦੇ ਵਿੱਚ ਵਾਪਰ ਰਹੀ ਕ੍ਰਿਮੀਨਲ ਐਕਟੀਵਿਟੀ ਦੇ ਵਿੱਚ ਕੋਈ ਲੈਣਾ ਦੇਣਾ ਹੁਣ ਨਹੀਂ ਹੈ, ਕੋਈ ਰੋਲ ਨਹੀਂ ਹੈ। ਸੋ ਉਸ ਤੋਂ ਬਾਅਦ ਹਾਲਾਂਕਿ ਪ੍ਰਾਈਮ ਮਿਨਿਸਟਰ ਨੇ ਆਪਣੇ ਕਮੈਂਟਸ ਨੂੰ ਥੋੜ੍ਹਾ ਜਿਹਾ ਵਾਕ ਬੈਕ ਕੀਤਾ ਸੀ, ਪ੍ਰਾਈਮ ਮਿਨਿਸਟਰ ਨੇ ਕਿਹਾ ਸੀ ਕਹਿੰਦੇ ਆਈ ਵੁੱਡ ਨਾਟ ਯੂਜ਼ ਦੋਜ਼ ਵਰਡਸ, ਪਰ ਹੁਣ ਆਰ ਸੀ ਐਮ ਪੀ ਦੇ ਕਮਿਸ਼ਨਰ ਮਾਈਕ ਡਿਊਹੇਮ ਸੇਮ ਉਹੀ ਗੱਲ ਕਹਿ ਰਹੇ ਨੇ ਕਿ ਜਿਹੜੀਆਂ ਮੌਜੂਦਾ ਫਾਈਲਸ ਨੇ ਉਹਨਾਂ ਦੇ ਵਿੱਚ ਕਿਸੇ ਵੀ ਫੋਰਨ ਐਂਟੀ ਦਾ ਇੰਕਲੂਡਿੰਗ ਇੰਡੀਆ ਕੋਈ ਲਿੰਕ ਨਹੀਂ ਹੈ।
ਅੱਛਾ, ਮੈਨੂੰ ਦੇਖੋ ਥੋੜ੍ਹੀ ਜਿਹੀ ਇਸ ਗੱਲ ਦੇ, ਇਹ ਨਾ ਆਪਾਂ ਵਿਰੋਧੀ ਗੱਲ ਆ ਥੋੜ੍ਹੀ ਜਿਹੀ, ਕਿ ਜਿਹੜੀਆਂ ਫਾਈਲਸ ਨੇ ਜਿਹੜਾ ਤੁਸੀਂ ਉਹਨਾਂ ਦੀ ਸਟੇਟਮੈਂਟ ਪੜ੍ਹੀ ਆ, ਉਹ ਉਹਨਾਂ ਨੇ ਕੀ ਕਿਹਾ, ਇਨ ਦ ਫਾਈਲਸ ਦੈਟ ਵੀ ਹੈਵ ਦੈਟ ਇਨਵੋਲਵ ਟਰਾਂਸਨੈਸ਼ਨਲ ਰਿਪਰੈਸ਼ਨ,
ਉਹਦੇ ਵਿੱਚ ਟਰਾਂਸਨੈਸ਼ਨਲ ਕੁਛ ਨਹੀਂ ਹੈ ਕਹਿੰਦੇ ਐਲੀਮੈਂਟ।
ਅੱਛਾ, ਯਾਦ ਤਾਂ ਕਹਿੰਦੇ ਵੀ ਉਹਦੇ ਵਿੱਚ ਉਸ ਪਰਟੀਕੁਲਰ ਮੁਲਕ ਦਾ ਜਾਂ ਇੰਡੀਆ ਦਾ ਨਾਮ ਲੈ ਕੇ ਕਹਿੰਦੇ, ਉਹ ਕਹਿੰਦੇ ਵੀ ਜੇ ਫਾਈਲਾਂ ਜਿਹੜੀਆਂ ਟਰਾਂਸਨੈਸ਼ਨਲ ਰਿਪਰੈਸ਼ਨ ਦੀਆਂ ਨੇ ਉਹਨਾਂ ਦੇ ਵਿੱਚ ਇਸ ਵੇਲੇ ਕੋਈ ਵੀ ਫੋਰਨ ਐਂਟੀਟੀ ਦਾ ਹੱਥ ਨਹੀਂ ਹੈ। ਜੇ ਫੋਰਨ ਐਂਟੀਟੀ ਦਾ ਹੱਥ ਨਹੀਂ
ਹੈ
ਫਿਰ ਤਾਂ ਉਹ ਟਰਾਂਸਨੈਸ਼ਨਲ ਲਿਬਰੇਸ਼ਨ ਹੈ ਹੀ ਨਹੀਂ, ਮਤਲਬ ਕਿ ਫਿਰ ਉਹ ਲੋਕਲ ਕ੍ਰਾਈਮ ਹੈ। ਸੋ ਹੁਣ ਚਲੋ ਜਦੋਂ ਪੂਰੀ ਇੰਟਰਵਿਊ ਏਅਰ ਹੁੰਦੀ ਆ ਮੇ ਬੀ ਉਹਦੇ ਵਿੱਚ ਇਸ ਗੱਲ ਦੀ ਕਿਤੇ ਕਲੈਰਿਟੀ ਹੋਏਗੀ, ਪਰ ਇਹ ਇਹ ਸੈਂਟੈਂਸ ਆਪਣੇ ਆਪ ਦੇ ਵਿੱਚ ਕੰਟਰਾਡਿਕਟਰੀ ਹੈ।
ਮੇ ਬੀ ਕਿ ਐਲੀਗੇਸ਼ਨਸ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਦੀਆਂ, ਪਰ ਸਾਡੇ ਕੋਲ ਕੋਈ ਇਦਾਂ ਦਾ ਕੋਈ ਲਿੰਕ ਬਣਦਾ ਨਜ਼ਰ ਨਹੀਂ ਆ ਰਿਹਾ। ਉਹਨਾਂ ਨੇ ਕਿਹਾ ਕਿ ਵੀ ਹੈਵ ਪੀਪਲ ਦੈਟ ਆਰ ਇੰਟੀਮੀਡੇਟਿੰਗ ਪੀਪਲ, ਹੈਰੈਸਿੰਗ ਪੀਪਲ, but connecting the dots to a foreign entity regardless of the country, we don't have that. ke is vele kuch log itthe ek dooje nu intimidate kar rahe ne, matlab ohna da kehna da matlab hai ki sara kuch domestically ho reha, ve jehde koi firauti diyan callan vi kar rahe ne oh domestically ho reha hun, ke jehdiyan koi calls ja rahiyan ne je shooting koi ho rahi hai ja koi vi crime ho reha oh sara kuch domestic ho reha, ਕੈਨੇਡਾ ਫਰੋਮ ਵਿਦ ਇਨ ਕੈਨੇਡਾ ਹੋ ਰਿਹਾ, ਕਿਸੇ ਫੋਰਨ ਐਂਟਰੀ ਨਾਲ ਉਹਦਾ ਕੋਈ ਲਿੰਕ ਹੁਣ ਸਥਾਪਿਤ ਨਹੀਂ ਕੀਤਾ ਜਾ ਸਕਦਾ। ਇਹਨੂੰ ਲੈ ਕੇ ਜੋ ਜਦੋਂ ਸਰਕਾਰੀ ਅਫੀਸ਼ਲ ਨੇ ਬਰੀਫਿੰਗ ਦੇ ਵਿੱਚ ਉਹ ਗੱਲ ਕਹੀ ਸੀ ਕਿ ਕੈਨੇਡਾ ਹੁਣ ਮੰਨ ਕੇ ਚੱਲਦਾ ਕਿ ਕੈਨੇਡਾ ਦੇ ਵਿੱਚ ਵਾਪਰੀ ਕ੍ਰਿਮੀਨਲ ਐਕਟੀਵਿਟੀ ਦੇ ਵਿੱਚ ਇੰਡੀਆ ਦਾ ਕੋਈ ਲਿੰਕ ਨਹੀਂ ਹੈ, ਉਸ ਤੋਂ ਬਾਅਦ ਵਰਲਡ ਸਿੱਖ ਆਰਗੇਨਾਈਜੇਸ਼ਨ ਵੱਲੋਂ ਬਿਆਨ ਜਾਰੀ ਕੀਤਾ ਗਿਆ ਸੀ। ਉਹਨਾਂ ਨੇ ਉਸ ਅਫੀਸ਼ਲ ਦੇ ਕਾਮੈਂਟਸ ਦੀ ਨਿਖੇਧੀ ਕੀਤੀ ਸੀ ਤੇ ਉਹਨਾਂ ਨੇ ਕਿਹਾ ਸੀ, ਹਵਾਲਾ ਦਿੱਤਾ ਸੀ ਆਰ ਸੀ ਐਮ ਪੀ ਦਾ ਤੇ ਸੀਸਿਸ ਦਾ। ਉਹਨਾਂ ਨੇ ਕਿਹਾ ਕਿ ਜਿਹੜੀਆਂ ਸਾਡੀਆਂ ਐਨਫੋਰਸਮੈਂਟ ਏਜੰਸੀਆਂ ਨੇ ਤੇ ਇੰਟੈਲੀਜੈਂਸ ਏਜੰਸੀਆਂ, ਉਹਨਾਂ ਦੇ ਵਿਚਾਰ ਉਹਨਾਂ ਦਾ ਮੰਨਣਾ ਬਿਲਕੁਲ ਵੱਖਰਾ ਹੈ ਇਸ ਸਰਕਾਰੀ ਅਫੀਸ਼ੀਅਲ ਦੇ ਬਿਆਨ ਤੋਂ। ਹੁਣ ਆਰ ਸੀ ਐਮ ਪੀ, ਸੋ ਆਰ ਸੀ ਐਮ ਪੀ ਦੇ ਮੁਖੀ ਨੇ ਵੀ ਹੁਣ ਅਫੀਸ਼ੀਅਲ ਵਾਲੀ ਹੀ ਗੱਲ ਕਰਤੀ। ਸੋ ਕੱਲ ਵਰਲਡ ਸਿੱਖ ਆਰਗੇਨਾਈਜੇਸ਼ਨ ਵੱਲੋਂ ਬਿਆਨ ਜਾਰੀ ਕੀਤਾ ਗਿਆ, ਉਹਦੇ ਵਿੱਚ ਉਹਨਾਂ ਨੇ ਮਾਈਕ ਡੂਹੈਮ ਦੇ ਇਸ ਬਿਆਨ ਨੂੰ, ਇਸ ਕਾਮੈਂਟ ਨੂੰ ਚੈਲੰਜ ਕੀਤਾ। ਉਹ ਕਹਿੰਦੇ ਕਿ ਇਹਨਾਂ ਨੇ ਜਿਹੜਾ ਇਹ ਬਿਆਨ ਦਿੱਤਾ ਇਹ ਇੱਕ ਬੜੇ ਨੈਰੋ ਵਿਊ ਪੁਆਇੰਟ ਤੋਂ ਦਿੱਤਾ।
ਤੁਸੀਂ ਕੱਲੀਆਂ ਕਰੰਟ ਇਨਵੈਸਟੀਗੇਸ਼ਨ ਦੀ ਗੱਲ ਕਰੀ ਜਾਂਦੇ ਹੋ,
ਬ੍ਰੋਡਰ ਕਹਿੰਦੇ ਤੁਸੀਂ,
ਹਾਂ ਬ੍ਰੋਡਰ ਸਿਕਿਉਰਿਟੀ ਤੇ ਇੰਟੈਲੀਜੈਂਸ ਦਾ ਲੈਂਡਸਕੇਪ ਵੇਖੋ। ਆਪਣੀ ਉਸ ਪ੍ਰੈਸ ਰਿਲੀਜ਼ ਦੇ ਵਿੱਚ ਡਬਲਿਊ ਐਸ ਓ ਵੱਲੋਂ ਹਵਾਲਾ ਦਿੱਤਾ ਗਿਆ, ਲਿੰਕ ਪਾਇਆ ਗਿਆ ਬਕਾਇਦਾ ਇੱਕ ਆਰਟੀਕਲ ਦਾ ਜਿਹੜਾ ਕਿ ਇਸ ਮਹੀਨੇ ਦੇ ਪਹਿਲੇ ਹਫ਼ਤੇ ਪਬਲਿਸ਼ ਹੋਇਆ, ਕਿਉਂਕਿ ਜਿਹੜੇ ਸੀਸਿਸ ਦੇ ਮੁਖੀ ਨੇ ਡੈਨ ਰੋਜਰਸ, ਉਹਨਾਂ ਨੇ ਪਹਿਲਾਂ ਵੀ ਇਹ ਗੱਲ ਆਖੀ ਸੀ, ਪਿਛਲੇ ਸਾਲ ਸਮਰ ਦੇ ਵਿੱਚ ਗੱਲ ਆਖੀ ਸੀ, ਨਵੰਬਰ ਦੇ ਵਿੱਚ ਵੀ ਗੱਲ ਆਖੀ ਸੀ ਤੇ ਇਸ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਵੀ ਇਹ ਗੱਲ ਆਖੀ ਸੀ। ਡੈਨ ਰੋਜਰਸ ਨੇ ਕਨਫਰਮ ਕੀਤਾ ਸੀ ਕਿ ਇੰਡੀਆ ਇੱਕ ਅਜਿਹਾ ਸੋਰਸ ਹੈ ਜਿਹੜਾ ਕੈਨੇਡਾ ਦੇ ਵਿੱਚ ਇੰਟਰਫੇਰੈਂਸ ਤੇ ਜਾਸੂਸੀ ਦਾ ਕੰਮ ਕਰ ਰਿਹਾ। ਇੰਡੀਆ ਤੇ ਚਾਈਨਾ ਦਾ ਜ਼ਿਕਰ ਉਹਨਾਂ ਨੇ ਕੀਤਾ ਸੀ।
ਸੋ ਵਰਲਡ ਸਿੱਖ ਆਰਗੇਨਾਈਜੇਸ਼ਨ ਵੱਲੋਂ ਪਹਿਲਾਂ ਹਵਾਲਾ ਦਿੱਤਾ ਗਿਆ ਸੀ ਆਰ ਸੀ ਐਮ ਪੀ ਤੇ ਸੀਸਿਸ ਦਾ। ਆਰ ਸੀ ਐਮ ਪੀ ਨੇ ਵੀ ਜਦੋਂ ਹੁਣ ਸਰਕਾਰ ਵਾਲੀ ਹੀ ਗੱਲ ਕਰਤੀ, ਉਸ ਤੋਂ ਬਾਅਦ ਹੁਣ ਵਰਲਡ ਸਿੱਖ ਆਰਗੇਨਾਈਜੇਸ਼ਨ ਹਵਾਲਾ ਦੇ ਰਹੀ ਹੈ ਕੱਲੀ
ਸੀਸਿਸ ਦਾ,
ਕਿ ਸੀਸਿਸ ਦੇ ਮੁਖੀ ਨੇ ਦੇਖੋ ਇਸ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਵੀ ਇਹ ਗੱਲ ਕਹੀ ਸੀ ਕਿ ਭਾਰਤ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਫੋਰਨ ਇੰਟਰਫੇਰੈਂਸ ਦਾ ਇੱਕ ਅਹਿਮ ਸਰੋਤ ਅਜੇ ਵੀ ਹੈ। ਸੋ ਹੁਣ ਦੇਖਦੇ ਹਾਂ ਕਿ ਸਰਕਾਰ ਵੱਲੋਂ ਕੀ ਕਿਹਾ ਜਾਂਦਾ, ਕਿਉਂਕਿ ਜਦੋਂ ਸਰਕਾਰੀ ਅਫੀਸ਼ੀਅਲ ਨੇ ਉਹ ਗੱਲ ਕਹੀ ਸੀ ਉਦੋਂ ਪ੍ਰਾਈਮ ਮਿਨਿਸਟਰ ਨੇ ਕਿਹਾ ਸੀ ਕਿ ਆਈ ਵੁੱਡ ਨਾਟ ਯੂਜ਼ ਦੋਜ਼ ਵਰਡਸ, ਕਿ ਹੁਣ ਮਾਈਕ ਡੂਹੈਮ ਦੇ ਇਸ ਬਿਆਨ ਨੂੰ ਵੀ ਕਿਸੇ ਤਰ੍ਹਾਂ ਉਹ ਕੁਆਲੀਫਾਈ ਕਰਨਗੇ, ਇਹਦੇ ਵਿੱਚ ਕੋਈ ਐਡੀਸ਼ਨ ਜਾਂ ਸਬਟ੍ਰੈਕਸ਼ਨ ਕਰਨਗੇ ਉਹ ਦੇਖਣਾ ਹੋਏਗਾ
ਜਦੋਂ ਉਹਨਾਂ ਨੂੰ ਪੁੱਛਿਆ ਜਾਏਗਾ। ਜਿਹੜੀ ਦੇਖੋ ਜਿਹੜੇ ਇਸ ਗੱਲ ਨੂੰ ਬਹੁਤ ਸਕੈਪਟੀਕਲ ਲੈਂਸ ਨਾਲ ਵੇਖਦੇ ਨੇ ਨਾ ਕੈਨੇਡਾ ਇੰਡੀਆ ਰਿਲੇਸ਼ਨਸ ਨੂੰ, ਉਹ ਇਸ ਬਿਆਨ ਦੀ ਟਾਈਮਿੰਗ ਦੇ ਉੱਪਰ ਜ਼ਰੂਰ ਸਵਾਲ ਚੁੱਕ ਰਹੇ ਨੇ ਕਿ ਇਹ ਹੁਣ ਪੋਲੀਟੀਕਲੀ ਸੂਟ ਕਰਨ ਵਾਲੇ ਇੱਕ ਨੈਰੇਟਿਵ ਦੇ ਮੁਤਾਬਕ ਕਿਤੇ ਮਾਈਕ ਡੂਹੈਮ ਦਾ ਬਿਆਨ ਤੇ ਨਹੀਂ ਹੈ। ਹੁਣ ਕੀ ਸੀਸਿਸ ਵੱਲੋਂ ਵੀ ਆਪਣੀ ਅਸੈਸਮੈਂਟ ਦੇ ਵਿੱਚ ਆਉਂਦੇ ਦਿਨਾਂ ਤੇ ਹਫ਼ਤਿਆਂ ਦੇ ਵਿੱਚ ਤਬਦੀਲੀ ਜਾਂ ਤਰਮੀਮ ਕੀਤੀ ਜਾ ਸਕਦੀ ਹੈ ਉਹ ਵੀ ਦੇਖਣਾ ਹੋਏਗਾ। ਸੀਸਿਸ ਕਿਉਂਕਿ ਦੇਖੋ ਸੀਸਿਸ ਸਿਰਫ ਇੰਟੈਲੀਜੈਂਸ ਸਿਗਨਲ ਗੈਦਰਿੰਗ ਕਰਦੀ ਆ, ਉਹਦੇ ਵਿੱਚ ਕੀ ਹੁੰਦਾ ਨਾ ਕਿ ਕਈ ਵਾਰੀ ਯੂ ਪੁੱਟ ਟੂ ਐਂਡ ਟੂ ਟੁਗੈਦਰ, ਇੱਕ ਤਾਂ ਪੱਕਾ ਪ੍ਰਮਾਣ ਆ ਵੀ ਫਲਾਨਾ ਬੰਦਾ ਫਲਾਨੀ ਬਿਲਡਿੰਗ ਦੇ ਅੰਦਰ ਗਿਆ, ਹੁਣ ਤੁਸੀਂ ਜਾਂਦਾ ਵੇਖਿਆ ਹੁਣ ਤੁਸੀਂ ਕਹੋਗੇ ਫਲਾਨੀ ਬਿਲਡਿੰਗ 'ਚ ਉਹ ਫਲਾਨੇ ਬੰਦੇ ਨੂੰ ਹਮੇਸ਼ਾ ਮਿਲਦਾ, ਉਹਨੂੰ ਮਿਲਣ ਗਿਆ ਹੋਣਾ, ਇਹ ਇੰਟੈਲੀਜੈਂਸ ਆ। ਪ੍ਰਮਾਣ ਇਹ ਹੈ ਵੀ ਫਲਾਨੀ ਬਿਲਡਿੰਗ 'ਚ ਗਿਆ ਪਰ ਐਤਕੀ ਉਸ ਬੰਦੇ ਕੋਲ ਸਾਹਮਣੇ ਬੈਠਾ ਸੀ, ਗੱਲ ਕੀਤੀ, ਉਹਦਾ ਐਵੀਡੈਂਸ ਹੈ ਕਿ ਨਹੀਂ ਆ, ਕਿਉਂਕਿ ਇੰਟੈਲੀਜੈਂਸ ਕਈ ਵਾਰੀ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਉਹ ਮੁਕੰਮਲ ਜਿਹੜੇ ਡੋਟਸ ਨੇ ਉਹਨੂੰ ਪੂਰੀ ਤਰ੍ਹਾਂ ਕਨੈਕਟ ਨਹੀਂ ਕਰ ਸਕਦੀਆਂ, ਪਰ ਕਈ ਵਾਰੀ ਸੰਕੇਤ ਉਹਦੇ ਵਿੱਚ ਬੜਾ ਮਜ਼ਬੂਤ ਹੁੰਦਾ। ਮੇਰੇ ਯਾਦ ਆ ਵਸੂਰੀ, ਜਦੋਂ ਇੱਕ ਇਨਕੁਆਇਰੀ ਦੌਰਾਨ ਜਸਟਿਨ ਟਰੂਡੋ ਇੱਕ ਕਮਿਸ਼ਨ ਦੇ ਮੂਹਰੇ ਪੇਸ਼ ਹੋਏ ਸੀ, ਆਈ ਥਿੰਕ ਇਹ ਫੋਰਨ ਇੰਟਰਫੇਰੈਂਸ ਵਾਲੇ ਮਾਮਲੇ ਦੀ ਇਨਕੁਆਇਰੀ ਸੀ, ਜਦੋਂ ਉਹਦੇ ਵਿੱਚ ਉਹਨਾਂ ਨੇ ਵੀ ਤੇ ਉਸ ਵੇਲੇ ਦੀ ਫਾਈਨੈਂਸ ਮਿਨਿਸਟਰ ਕ੍ਰਿਸਟੀਆ ਫਰੀਲੈਂਡ ਨੇ ਵੀ ਇਹ ਗੱਲ ਕਹੀ ਸੀ ਕਿ ਜੀ ਇੰਟੈਲੀਜੈਂਸ ਐਵੀਡੈਂਸ ਨਹੀਂ ਹੁੰਦਾ ਉਦੋਂ, ਕਿਉਂਕਿ ਜਦੋਂ ਇੰਟੈਲੀਜੈਂਸ ਦੇ ਹਵਾਲੇ ਤੋਂ ਉਹਨਾਂ ਨੂੰ ਕਨਫਰੰਟ ਕੀਤਾ ਗਿਆ ਸੀ ਜਦੋਂ ਉਹਨਾਂ ਨੇ ਐਮਰਜੈਂਸੀ ਐਕਟ ਲਗਾਇਆ, ਕਹਿੰਦੇ ਵੀ ਇੰਟੈਲੀਜੈਂਸ ਐਵੀਡੈਂਸ ਨਹੀਂ ਹੁੰਦਾ। ਸੋ ਕੀ ਹੁਣ ਜਿਹੜੀ ਉਹ ਗੱਲ ਹੈਗੀ ਆ ਉਹ ਦੁਬਾਰਾ ਤੋਂ ਆਪਣੇ ਆਪ ਨੂੰ ਪ੍ਰੂਵ ਕਰਦੀ ਨਜ਼ਰ ਆ ਰਹੀ ਹੈ?
ਤੇ ਇੱਕ ਵੱਡਾ ਸਵਾਲ ਇਹ ਵੀ ਹੈ ਕਿ ਕੀ ਸਰਕਾਰ ਚੇਂਜ ਹੋਣ ਦੇ ਨਾਲ ਨੈਸ਼ਨਲ ਸਿਕਿਉਰਿਟੀ ਦੇ ਨਾਲ ਸੰਬੰਧਿਤ ਕੰਸਰਨਸ ਵੀ ਚੇਂਜ ਹੋ ਜਾਂਦੇ ਨੇ।
ਯੈਸ ਯੈਸ ਯੈਸ।
ਸੋ ਦੋਨਾਂ ਵਿੱਚੋਂ ਇੱਕ ਚੀਜ਼ ਤਾਂ ਫਿਰ ਗਲਤ ਹੈ ਨਾ, ਜਾਂ ਤਾਂ ਪਹਿਲਾਂ ਨੈਸ਼ਨਲ ਸਿਕਿਉਰਿਟੀ ਕੰਸਰਨ ਨਹੀਂ ਸੀ
ਜੀ,
ਤੇ ਜਾਂ ਫਿਰ ਮੰਨ ਲਓ ਕਿ ਸਾਰਾ ਕੁਝ ਮਾਮਲਾ ਪੋਲੀਟੀਕਲ ਹੀ ਹੈ। ਸੋ ਇਹਦਾ ਸੱਚ ਕੀ ਹੈ ਉਹ ਆਈ ਡੋਂਟ ਥਿੰਕ ਵੀ ਛੇਤੀ ਕਿਤੇ ਪਤਾ ਲੱਗੇਗਾ,
ਕਦੇ ਪਤਾ ਲੱਗੇਗਾ ਵੀ ਕਿ ਨਹੀਂ, ਜਾਂ ਫਿਰ ਉਹ ਇਸ ਤਰ੍ਹਾਂ ਲੱਛੇਦਾਰ ਗੱਲਾਂ ਦੇ ਵਿੱਚ ਹੀ ਗਵਾਚ ਕੇ ਰਹਿ ਜਾਣਾ। ਤੁਸੀਂ ਸੁਣ ਰਹੇ ਹੋ ਕਨੈਕਟ ਐਫ ਐਮ 91.5 ਤੇ ਥਿੰਕ ਇੰਸ਼ੋਰੈਂਸ ਵਾਲੇ ਸੂਚਨਾ ਦੇ ਰਹੇ ਨੇ ਤੁਸੀਂ ਆਪਣੇ ਬਿਜ਼ਨਸ 'ਚੋਂ ਰਿਟਾਇਰਮੈਂਟ ਪੈਨਸ਼ਨ ਅਤੇ ਟ੍ਰਾਂਸਫਰ ਆਫ ਵੈਲਥ ਟੂ ਦ ਨੈਕਸਟ ਜਨਰੇਸ਼ਨ ਬਾਰੇ ਸੋਚ ਰਹੇ ਹੋ ਡੋਂਟ ਥਿੰਕ ਕੋਂਟੈਕਟ ਥਿੰਕ ਇੰਸ਼ੋਰੈਂਸ 49 ਸਾਲ ਦੀ ਉਮਰ ਤੋਂ ਘੱਟ ਕਿਸੇ ਵਿਅਕਤੀ ਨੂੰ ਜੇ ਲੌਂਗ ਟਰਮ ਡਿਸੇਬਿਲਿਟੀ ਹੋਵੇ ਤਾਂ ਉਹਨਾਂ ਨੂੰ ਸਰਕਾਰ ਤੋਂ $90,000 ਤੱਕ ਦੀ RDSP ਗ੍ਰਾਂਟ ਮਿਲ ਸਕਦੀ ਹੈ ਹੋਰ ਜਾਣਕਾਰੀ ਲਈ ਕਾਲ 604-828-7213 604-828-7213 ਐਲੀਟ 1% ਟੋਪ ਐਡਵਾਈਜ਼ਰ ਇਨ ਕੈਨੇਡਾ ਵਾਈ ਨੋਟ ਡੀਲ ਵਿਦ ਦ ਬੈਸਟ RESP ਮੋਰਗੇਜ ਇੰਸ਼ੋਰੈਂਸ ਬੱਚਿਆਂ ਦੀ ਇੰਸ਼ੋਰੈਂਸ ਡਿਸੇਬਿਲਿਟੀ ਜਾਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਜਾਣਾ ਸੰਬੰਧੀ ਤੁਹਾਡਾ ਕੋਈ ਵੀ ਸਵਾਲ ਹੈ ਥਿੰਕ ਇੰਸ਼ੋਰੈਂਸ ਦੇ ਪਰਮਿੰਦਰ ਸਿੰਘ ਥਿੰਦ ਨੂੰ ਕਾਲ ਕਰੋ 604-828-7213 604-828-7213 ਦਫ਼ਤਰ ਸ੍ਰੀ ਦੇ ਪਾਇਲ ਬਿਜ਼ਨਸ ਸੈਂਟਰ ਵਿੱਚ ਹੈ ਵੈਬਸਾਈਟ ਹੈ thinkinsurance.ca ਦੈਟਸ thinkinsurance.ca
ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਪਹਿਲਾਂ ਕਹਿੰਦੇ ਸੀ ਡਿਬੇਟ ਦੇ ਵਿੱਚ ਉਹਨਾਂ ਨੇ ਗੱਲ ਕਹੀ ਸੀ ਨਾ ਵੀ ਕੈਨੇਡਾ ਨੂੰ ਸਭ ਤੋਂ ਜ਼ਿਆਦਾ ਵੱਡਾ ਖਤਰਾ ਇਸ ਵੇਲੇ ਚਾਈਨਾ ਹੈ ਹੁਣ ਚਾਈਨਾ ਦੇ ਨਾਲ ਤਾਂ ਅਸੀਂ ਅਰੇਂਜਮੈਂਟ ਟ੍ਰੇਡ ਅਰੇਂਜਮੈਂਟ ਕਰਕੇ ਆਏ ਹਾਂ
ਜੀ
ਸੋ ਉਹਨਾਂ ਦੀਆਂ ਇਲੈਕਟ੍ਰਿਕ ਵਹੀਕਲ ਅਸੀਂ ਕੈਨੇਡਾ ਦੇ ਵਿੱਚ ਵੇਚਣੀਆਂ ਸ਼ੁਰੂ ਕਰਤੀਆਂ ਹੁਣ ਜਦੋਂ ਪ੍ਰਾਈਮ ਮਿਨਿਸਟਰ ਨੂੰ ਪੁੱਛਿਆ ਗਿਆ ਕਹਿੰਦੇ ਸਭ ਤੋਂ ਵੱਡਾ ਖਤਰਾ ਰਸ਼ੀਆ ਕਹਿੰਦੇ
ਹੁਣ ਰਸ਼ੀਆ ਖਤਰਾ ਮਤਲਬ ਕਿ ਕੀ ਆਉਂਦੇ ਦਿਨਾਂ ਦੇ ਵਿੱਚ ਸਾਲ 'ਚ ਰਸ਼ੀਆ ਨਾਲ ਵੀ ਸੰਬੰਧ ਸਾਜ਼ਗਾਰ ਹੋਣ ਦੀ ਉਮੀਦ ਕਰ ਲਈ ਹੈ ਕਿਉਂਕਿ ਪੈਟਰਨ ਤਾਂ ਇਹੀ ਹੈ ਇੰਟੈਲੀਜੈਂਸ ਇਹੀ ਹੈ ਨਾ ਦੇਖੋ ਐਗਜੈਕਟਲੀ ਜਿਹੜੀ ਆਪਾਂ ਗੱਲ ਕਰ ਰਹੇ ਸੀ ਵੀ ਇੰਟੈਲੀਜੈਂਸ ਇੱਕ ਪੈਟਰਨ ਤੁਹਾਨੂੰ ਬਣਾ ਕੇ ਦੇ ਦਿੰਦੀ ਆ ਕਿ ਦੇਖੋ ਜੀ ਪਹਿਲਾਂ ਇਸ ਮੁਲਕ ਬਾਰੇ ਐਂ ਕਿਹਾ ਉਹਦੇ ਨਾਲ ਟ੍ਰੇਡ ਸੰਬੰਧ ਫਿਰ ਫਲਾਨੇ ਮੁਲਕ ਬਾਰੇ ਇੱਦਾਂ ਕਿਹਾ ਉਹਦੇ ਨਾਲ ਟ੍ਰੇਡ ਸੰਬੰਧ ਹੁਣ ਇਸ ਮੁਲਕ ਬਾਰੇ ਅਜਿਹਾ ਕਿਹਾ ਜਾ ਰਿਹਾ ਹੈ ਤਾਂ ਕਿ ਉਹਦੇ ਨਾਲ ਵੀ ਆਉਂਦੇ ਦਿਨਾਂ 'ਚ ਸੰਬੰਧ ਸੁਖਾਵੇਂ ਹੋ ਸਕਦੇ ਆ
ਇੰਟੈਲੀਜੈਂਸ ਅਤੇ ਆਰਟੀਫਿਸ਼ਲ ਇੰਟੈਲੀਜੈਂਸ ਦੇ ਵਿੱਚ ਫਰਕ
ਫਰਕ ਪਰ ਨੈਚੁਰਲ ਸਟੂਪਿਡਿਟੀ ਉਹ ਤਾਂ ਉਹਦਾ ਕੋਈ ਤੋੜ ਨਹੀਂ
ਇਟਸ ਓਨਲੀ ਕੋਨਸਟੈਂਟ
ਵਟਸਐਪ ਤੇ ਬਸ ਉਹਦੀ ਕਈ ਮੈਸੇਜਸ ਨੇ ਅੱਛਾ ਇਹ ਵੀ ਨਾ ਭੁੱਲੀਏ ਦੇਖੋ ਹੁਣ ਜਿਹੜੀ ਇੰਡੀਆ ਦੇ ਨਾਲ ਜੋ ਗੱਲਬਾਤ ਦੁਬਾਰਾ ਧੁਰੀ ਆ ਫਰੀ ਟ੍ਰੇਡ ਅਗਰੀਮੈਂਟ 'ਤੇ ਗੱਲਬਾਤ ਹੁਣ ਸ਼ੁਰੂ ਹੋ ਚੁੱਕੀ ਹੈ ਅਤੇ ਟੀਚਾ ਇਹ ਦੱਸਿਆ ਗਿਆ ਦੋਹਾਂ ਸਰਕਾਰਾਂ ਵੱਲੋਂ ਕਿ ਇਸ ਸਾਲ ਦੇ ਅੰਤ ਤੱਕ ਇਹ ਉਮੀਦ ਹੈ ਕਿ ਕੈਨੇਡਾ ਅਤੇ ਇੰਡੀਆ ਵਿਚਕਾਰ ਫਰੀ ਟ੍ਰੇਡ ਅਗਰੀਮੈਂਟ ਹੋ ਸਕਦਾ ਉਹ ਫਰੀ ਟ੍ਰੇਡ ਅਗਰੀਮੈਂਟ ਜਿਹਦੀਆਂ ਗੱਲਾਂ ਸ਼ੁਰੂ ਹੋਈਆਂ ਸੀ 2010 ਦੇ ਵਿੱਚ ਸੋ 15-16 ਸਾਲ ਤੋਂ ਗੱਲ ਸ਼ੁਰੂ ਹੋਈ ਫਿਰ ਵਿੱਚ ਨੂੰ ਗੱਲ ਰੁਕ ਗਈ ਅਤੇ ਹੋ ਸਕਦਾ ਇਸ ਸਾਲ ਦੇ ਅੰਤ ਤੱਕ ਫਰੀ ਟ੍ਰੇਡ ਅਗਰੀਮੈਂਟ ਵੀ ਹੋ ਜਾਵੇ
ਸੀਪਾ ਕੰਪ੍ਰੀਹੈਂਸਿਵ ਇਕਨੋਮਿਕ ਪਾਰਟਨਰਸ਼ਿਪ ਅਗਰੀਮੈਂਟ ਸੋ G20 ਸੰਮੇਲਨ ਤੇ ਕਹਿੰਦੇ ਉਹਦਾ ਅਨਾਊਂਸਮੈਂਟ ਉਹਦੀ ਅਨਾਊਂਸਮੈਂਟ ਕੀਤੀ ਜਾ ਸਕਦੀ ਹੈ ਜੋ ਕਿ ਇਸ ਸਾਲ ਦੇ ਅੰਤ ਵਿੱਚ
ਦਸੰਬਰ 14-15
ਅਮਰੀਕਾ 'ਚ ਹੋਏਗਾ
ਸਿਆਪਾ ਤੋਂ ਸੀਪਾ ਤੱਕ
ਇਹ ਸੀਪਾ ਸਿਆਪਾ ਨਾ ਬਣ ਜਾਏ ਇਹ ਵੀ ਅਜੇ ਦਸੰਬਰ ਨੂੰ ਬੜਾ ਟਾਈਮ ਪਿਆ
ਬਹੁਤ ਟਾਈਮ ਪਿਆ ਅਜੇ ਕਰੈਕਟ ਵਾਸੂ ਜੀ ਆਪਣੀ ਸਰੀ ਦੀ ਲੋਕਲ ਪੋਲੀਟਿਕਸ ਦੇ ਵਿੱਚ ਇੱਕ ਡਿਵੈਲਪਮੈਂਟ ਆ ਸਰੀ ਫਰਸਟ ਲਿੰਡਾ ਐਨਐਸ ਵਾਲੀ ਸਲੇਟ ਜਿਨ੍ਹਾਂ ਨੇ ਕਿ ਆਪਣੇ ਸਲੇਟ ਦੇ ਜਿਹੜੇ ਉਮੀਦਵਾਰ ਜਦੋਂ ਐਲਾਨੇ ਸੀ ਉਹਨਾਂ ਦੇ ਵਿੱਚੋਂ ਜਿਹੜਾ ਪਹਿਲਾ ਗਰੁੱਪ ਐਲਾਨਿਆ ਗਿਆ ਸੀ ਲਾਸਟ ਈਅਰ ਇਹ ਆਈ ਥਿੰਕ ਪਿਛਲੇ ਸਾਲ ਅਗਸਤ ਵਗੈਰਾ ਦੀ ਗੱਲ ਹੈ ਇਹ ਅਗਸਤ ਸਤੰਬਰ ਦੀ ਜਾਂ ਉਹ ਤੋਂ ਵੀ ਪਹਿਲਾਂ ਦੀ ਸ਼ਾਇਦ ਉਹਦੇ ਵਿੱਚ ਜਿਹੜੇ ਉਮੀਦਵਾਰ ਐਲਾਨੇ ਗਏ ਸੀ ਉਹਨਾਂ 'ਚੋਂ ਇੱਕ ਸਨ ਤਾਜ ਸੰਧੂ ਜਿਹੜੇ ਕਿ ਕੰਸਟਰਕਸ਼ਨ ਇੰਡਸਟਰੀ ਦੇ ਵਿੱਚ ਬੜੇ ਵੈੱਲ ਨੋਨ ਵਿਅਕਤੀ ਨੇ ਉਹਨਾਂ ਨੂੰ ਸਰੀ ਫਰਸਟ ਵੱਲੋਂ ਐਜ਼ ਅ ਕੈਂਡੀਡੇਟ ਡਰੋਪ ਕਰ ਦਿੱਤਾ ਗਿਆ ਹੈ ਇਹਦੀਆਂ ਕੁਝ ਜਿਹੜੀਆਂ ਇਹਦੀ ਘੁਸਰ ਮੁਸਰ ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਸੀ ਪ੍ਰੋਗਰਾਮ 'ਚ ਨਾ ਸਾਡੇ ਨਾਲ ਲਿੰਡਾ ਐਨਐਸ ਪਿਛਲੇ ਦਿਨ ਸ਼ਾਮਲ ਹੋਏ ਸੀ ਸਟੂਡੀਓ 'ਚ ਮੈਂ ਉਹਨਾਂ ਨੂੰ ਪੁੱਛਿਆ ਸੀ ਮੈਂ ਜੀ ਕੋਈ ਕੈਂਡੀਡੇਟ ਡਰੋਪ ਵੀ ਹੋ ਰਿਹਾ ਉਦੋਂ ਉਹਨਾਂ ਨੇ ਕਿਹਾ ਨਹੀਂ ਕਹਿੰਦੇ ਸਭ ਕੁਝ ਠੀਕ ਠਾਕ ਹੈ ਟੀਮ ਇੰਟੈਕਟ ਆ ਪਰ ਤਾਜ ਸੰਧੂ ਨੂੰ ਡਰੋਪ ਕਰਨ ਦਾ ਕਾਰਨ ਕੀ ਦੱਸਿਆ ਜਾ ਰਿਹਾ
ਸੋ ਇਹਦੇ 'ਚ ਲਿਖਿਆ ਕਹਿੰਦੇ ਉਹਨਾਂ ਨੇ ਵਿਦਡਰਾਅ ਕੀਤੀ ਆ ਆਪਣੀ ਜਿਹੜੀ ਨੋਮੀਨੇਸ਼ਨ ਆ ਸੋ ਤਾਜ ਸੰਧੂ ਨੇ ਆਪਣਾ ਨਾਮ ਆਪ ਵਿਦਡਰਾਅ ਕਰ ਲਿਆ ਕਿਉਂਕਿ ਕਹਿੰਦੇ ਕਿ ਜਿਹੜਾ ਰੈਜੀਡੈਂਸ ਨੂੰ ਲੈ ਕੇ ਕੰਸਰਨ ਸੀ ਕਿ ਵੀ ਉਹ ਕੁਕਟਲਮ ਰਹਿੰਦੇ ਨੇ ਕਿ ਸਰੀ ਰਹਿੰਦੇ ਨੇ ਸੋ ਕਹਿੰਦੇ ਉਹ ਇੱਕ ਡਿਸਟਰੈਕਸ਼ਨ ਬਣ ਰਹੀ ਸੀ ਪੂਰੀ ਕੈਂਪੇਨ ਵਾਸਤੇ ਜਿਹਦੇ ਕਰਕੇ ਉਹ ਆਪਣਾ ਨਾਮ ਵਿਦਡਰਾਅ ਕਰ ਰਹੇ ਨੇ
ਪਰ ਹੀ ਵਾਜ਼ ਆਲਵੇਜ਼ ਵੈਰੀ ਅਪ ਫਰੰਟ ਵਿਦ ਇਟ ਉਹਨਾਂ ਨੇ ਸ਼ੁਰੂ ਤੋਂ ਇਹ ਗੱਲ ਕਦੇ ਲੁਕੋਈ ਨਹੀਂ ਸੀ ਉਹਨਾਂ ਨੇ ਸ਼ੁਰੂ ਤੋਂ ਇਹ ਗੱਲ ਆਖੀ ਕਿ ਮੈਂ ਰਹਿਣਾ ਕੁਕਟਲਮ 'ਚ ਹਾਂ ਸਰੀ ਦੇ ਵਿੱਚ ਮੇਰੇ ਬਿਜ਼ਨਸ ਇੰਟਰਸਟ ਹੈਗੇ ਨੇ ਸਰੀ ਦੇ ਵਿੱਚ ਉਹ ਕੁਝ ਪ੍ਰੋਪਰਟੀਜ਼ ਵੀ ਓਨ ਕਰਦੇ ਨੇ ਕਹਿੰਦੇ ਮੇਰਾ ਮੈਜੋਰਿਟੀ ਜਿਹੜਾ ਕੰਮ ਹੈ ਪਿਛਲੇ ਕਿੰਨੇ ਹੀ 20-25 ਸਾਲਾਂ ਤੋਂ ਵੀ ਉਹ ਸਰੀ ਦੇ ਇਲਾਕੇ ਵਿੱਚ ਹੁੰਦਾ ਸੋ ਇੱਦਾਂ ਨਹੀਂ ਹੈ ਵੀ ਇਸ ਗੱਲ ਨੂੰ ਪਹਿਲਾਂ ਉਹਨਾਂ ਨੇ ਅਪ ਫਰੰਟ ਜਾਂ ਖੁੱਲ੍ਹੇ ਤੌਰ 'ਤੇ ਡਿਸਕਲੋਜ਼ ਨਹੀਂ ਸੀ ਕੀਤਾ
ਕਹਿੰਦੇ ਬਿਕੋਜ਼ ਆਫ ਹਿਸ ਡਿਸੀਜਨ ਟੂ ਡੈਜ਼ਿਗਨੇਟ ਹਿਸ ਕੁਕਟਲਮ ਰੈਜ਼ੀਡੈਂਸ ਐਜ਼ ਹਿਸ ਪ੍ਰਾਇਮਰੀ ਰੈਜ਼ੀਡੈਂਸ ਇਸ ਕਰਕੇ ਕਹਿੰਦੇ ਵੀ ਇਹ ਪੂਰਾ ਮਾਮਲਾ ਇੱਕ ਡਿਸਟਰੈਕਸ਼ਨ ਬਣ ਰਿਹਾ ਸੀ ਕੈਂਪੇਨ ਲਈ ਸੋ ਉਹ ਨਾਮ ਵਿਦਡਰਾਅ ਕਰ ਰਹੇ ਨੇ
ਥੋੜ੍ਹੀ ਦੇਰ ਤੱਕ ਗੱਲ ਕਰਦੇ ਹਾਂ ਤਾਜ ਸੰਧੂ ਜੀ ਨਾਲ ਬਸ ਜੀ ਕੁਇਕਲੀ ਆਪਾਂ ਐਂ ਕਰੀਏ ਗੱਲ ਜ਼ਰੂਰ ਕਰ ਲਈਏ ਜੋ ਇਸ ਵੇਲੇ ਮਿਡਲ ਈਸਟ ਦੇ ਵਿੱਚ ਹਾਲਾਤ ਨੇ ਅੱਜ ਈਰਾਨ ਵੱਲੋਂ ਇਸ ਗੱਲ ਦੀ ਧਮਕੀ ਦਿੱਤੀ ਗਈ ਹੈ ਕਹਿੰਦੇ ਜਿੰਨੇ ਵੀ ਕੋਈ ਟੂਰਿਸਟ ਸਪੋਟਸ ਨੇ ਦੁਨੀਆ ਦੇ ਵੱਖੋ ਵੱਖਰੇ ਹਿੱਸਿਆਂ 'ਚ ਕਹਿੰਦੇ ਅਸੀਂ ਤਾਂ ਉਹਨਾਂ ਨੂੰ ਵੀ ਟਾਰਗੇਟ ਕਰਾਂਗੇ ਸਪੈਸ਼ਲੀ ਕਹਿੰਦੇ ਅਸੀਂ ਆਪਣੀਆਂ ਵੱਖੋ ਵੱਖਰੀਆਂ ਜਿਹੜੀਆਂ ਮਿਜ਼ਾਈਲਸ ਨੇ ਉਹਨਾਂ ਦੀ ਉਸਾਰੀ ਅਸੀਂ ਅਜੇ ਵੀ ਜਾਰੀ ਰੱਖੀ ਹੋਈ ਆ ਸੋ ਈਰਾਨ ਵੱਲੋਂ ਗਲਫ ਦੇ ਵਿੱਚ ਐਨਰਜੀ ਇਨਫਰਾਸਟ੍ਰਕਚਰ ਉੱਪਰ ਜਿਸ ਤਰ੍ਹਾਂ ਦਾ ਜੋ ਟਾਰਗੇਟ ਕੀਤਾ ਜਾ ਰਿਹਾ ਉਹ ਸਾਡੇ ਸਾਹਮਣੇ ਹੈ ਹੀ ਆ
ਸੋ ਕੁਵੈਤ ਦੀ ਜਿਹੜੀ ਆਇਲ ਰਿਫਾਇਨਰੀ ਜਿਹਦਾ ਆਪਾਂ ਕੱਲ੍ਹ ਜ਼ਿਕਰ ਕੀਤਾ ਸੀ ਮੀਨਾ ਅਲ ਅਹਿਮਦੀ ਉਹਦੇ ਉੱਤੇ ਅੱਜ ਇੱਕ ਵਾਰ ਫਿਰ ਉਹਨਾਂ ਨੇ ਸਟ੍ਰਾਈਕ ਕੀਤੀ ਹੈ ਸੋ ਟਵਾਈਸ ਇਨ ਟੂ ਡੇਜ਼ ਤੇ ਜਦਕਿ ਕੱਲ ਡੋਨਲਡ ਟਰੰਪ ਨੇ ਜਦੋਂ ਕਿਹਾ ਕਿ ਸਾਊਥ ਪਾਰਟਸ ਦੇ ਉੱਤੇ ਦੁਬਾਰਾ ਹੁਣ ਇਜ਼ਰਾਈਲ ਹਮਲਾ ਨਹੀਂ ਕਰੇਗਾ ਜੇ ਇਰਾਨ ਵੀ ਇਨੋਸੈਂਟ ਮੁਲਕਾਂ ਦੇ ਉੱਤੇ ਹਮਲੇ ਨਾ ਕਰੇ, ਉਸ ਤੋਂ ਬਾਅਦ ਬੈਂਜਮਿਨ ਨੇਤਨਯਾਹੂ ਨੇ ਵੀ ਕਿਹਾ ਕਹਿੰਦੇ ਸਾਊਥ ਪਾਰਟਸ ਦੇ ਉੱਤੇ ਜੋ ਇਰਾਨ ਦਾ ਬਹੁਤ ਵੱਡਾ ਗੈਸ ਫੀਲਡ ਆ ਜੋ ਕਿ ਉਹ ਕਤਰ ਨਾਲ ਸ਼ੇਅਰ ਕਰਦੇ ਨੇ, ਕਹਿੰਦੇ ਵੀ ਅਸੀਂ ਉਹਦੇ ਉੱਤੇ ਹਮਲਾ ਨਹੀਂ ਕਰਾਂਗੇ। ਸੋ ਉਸ ਤੋਂ ਬਾਅਦ ਲੱਗਿਆ ਸੀ ਕਿ ਸ਼ਾਇਦ ਥੋੜ੍ਹਾ ਜਿਹਾ ਕਹਿ ਲਓ ਇਸ ਪੂਰੇ ਅਟੈਕ ਜਿਹੜੇ ਆਇਲ ਇਨਫਰਾਸਟ੍ਰਕਚਰ ਜੋ ਅਟੈਕ ਕੀਤਾ ਜਾ ਰਿਹਾ ਇਸ ਮਾਮਲੇ ਨੂੰ ਠੱਲ ਪਏਗੀ, ਪਰ ਅੱਜ ਕੁਵੈਤ ਦੇ ਵਿੱਚ ਜੋ ਮੀਨਾ ਅਲ ਅਹਿਮਦੀ ਇੱਕ ਬੜੀ ਵੱਡੀ ਰਿਫਾਇਨਰੀ ਆ
7,30,000 ਬੈਰਲ ਪ੍ਰੋਸੈਸਿੰਗ,
ਸੋ ਇਹ ਤਿੰਨ ਰਿਫਾਇਨਰੀਜ਼ ਨੇ ਕੁਵੈਤ ਦੇ ਵਿੱਚ, ਉਹਨਾਂ ਵਿੱਚੋਂ ਇੱਕ ਹੈ ਤੇ ਇਹਦੀ ਇਕੱਲੀ ਦੀ ਜਿਹੜੀ ਕਪੈਸਿਟੀ ਆ ਉਹ 7,30,000 ਬੈਰਲ ਪਰ ਡੇ ਦੀ ਆ। ਸੋ ਸੈਕਿੰਡ ਟਾਈਮ ਇਨ 2 ਡੇਜ਼ ਇਹਨੂੰ ਅਟੈਕ ਕੀਤਾ ਗਿਆ। ਬਾਕੀ ਵਿਜੇ ਜੀ ਜਿਹੜੇ ਇਹਨਾਂ ਸੋ ਜਿਹੜੇ ਕਤਰ ਐਨਰਜੀ ਨੇ ਜੋ ਦੱਸਿਆ ਸੀ ਕਤਰ ਦੇ ਰਾਸ ਲਫਨ LNG ਫੈਸਿਲਿਟੀ ਦੇ ਉੱਤੇ ਜੋ ਹਮਲੇ ਹੋਏ ਸਨ, ਉਸ ਤੋਂ ਬਾਅਦ ਉਹਨਾਂ ਦੱਸਿਆ ਕਹਿੰਦੇ ਵੀ ਸਾਡਾ ਜੋ ਪੂਰਾ ਸੋ ਐਕਸਪੋਰਟ ਟਰਮੀਨਲ ਹੈ ਇਹਦੇ ਕਰਕੇ ਕਹਿੰਦੇ ਹੁਣ ਇਹਨੂੰ ਜੇ ਸਾਰੀ ਰੀਕੰਸਟਰਕਸ਼ਨ ਦੇ ਉੱਤੇ 3 ਤੋਂ 5 ਸਾਲ ਦਾ ਕਹਿੰਦੇ ਸਮਾਂ ਲੱਗੇਗਾ, ਜਿਹਦੇ ਕਰਕੇ ਇਹਨਾਂ ਦੀ ਐਕਸਪੋਰਟ ਕਪੈਸਿਟੀ 17% ਕਹਿੰਦੇ ਘੱਟ ਗਈ ਹੈ, ਤੇ ਜਿਹਦੇ ਨਾਲ ਸਾਲ ਦਾ $20 billion ਰੈਵਨਿਊ ਦਾ ਕਹਿੰਦੇ ਨੁਕਸਾਨ ਹੋਣਾ $20 billion।
ਜਿੰਨੀ ਵੀ ਦੁਨੀਆ ਭਰ ਦੇ ਵਿੱਚ LNG ਸਪਲਾਈ ਹੁੰਦੀ ਹੈ 20% ਆਫ ਵਰਲਡ LNG ਸਪਲਾਈ ਕਮਸ ਫਰਮ ਕਤਰ
ਜੀ ਜੀ,
ਤੇ ਉਹਦਾ ਅੱਗੇ ਫਰਦਰ ਉਹਦਾ 17% ਉਹ ਅਗਲੇ ਤਕਰੀਬਨ 3 ਤੋਂ 5 ਸਾਲਾਂ ਵਾਸਤੇ ਉਹ ਆਫਲਾਈਨ ਹੋ ਗਿਆ।
ਇਹਨਾਂ ਦੇ ਜਿਹੜੇ ਕੰਟਰੈਕਟਸ ਨੇ ਲੌਂਗ ਟਰਮ ਕੰਟਰੈਕਟਸ ਯੂਰੋਪੀਅਨ ਅਲਾਈਜ਼ ਇੰਕਲੂਡਿੰਗ ਚਾਈਨਾ ਦੇ ਨਾਲ ਵੀ ਇਹਨਾਂ ਦਾ ਲੌਂਗ ਟਰਮ ਕੰਟਰੈਕਟ ਆ, ਉਹ ਇਹਨਾਂ ਨੇ ਹੁਣ ਕਹਿਤਾ ਕਿ ਅਸੀਂ ਉਹ ਪੂਰਾ ਨਹੀਂ ਕਰ ਸਕਾਂਗੇ ਕਿਉਂਕਿ ਸਾਡੇ ਜਿਹੜੇ 17% ਕਪੈਸਿਟੀ ਸਾਡੀ ਇੱਕੋ ਸਟ੍ਰਾਈਕ ਦੇ ਕਰਕੇ ਪ੍ਰਭਾਵਿਤ ਹੋ ਗਈ ਆ। ਬਾਕੀ ਵਿਜੇ ਜੀ ਡੋਨਲਡ ਟਰੰਪ ਨੇ ਸੋ ਕੱਲ੍ਹ ਦੇਖੋ ਕੱਲ੍ਹ ਇੱਕ ਵੱਡੀ ਡਿਵੈਲਪਮੈਂਟ ਇਹ ਹੋਈ ਕਿ ਜਿਹੜੇ UK ਫਰਾਂਸ ਜਰਮਨੀ ਇਟਲੀ ਨੈਦਰਲੈਂਡਸ ਜਪਾਨ ਉਸ ਤੋਂ ਬਾਅਦ ਕੈਨੇਡਾ ਨੇ ਵੀ ਆਪਣਾ ਨਾਮ ਇਹਦੇ ਜੋੜਿਆ, ਸੋ ਇੱਕ ਜੁਆਇੰਟ ਸਟੇਟਮੈਂਟ ਜਾਰੀ ਕੀਤੀ ਗਈ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਸਟੇਟ ਆਫ ਹਾਰਮੋਨਸ ਨੂੰ ਖੁੱਲ੍ਹਾ ਰੱਖਣ ਵਾਸਤੇ ਸਾਡਾ ਜੋ ਬਣਦਾ ਯੋਗਦਾਨ ਹੈ ਵੀ ਆਰ ਰੈਡੀਨੈਸ, ਸੋ ਵੀ ਐਕਸਪ੍ਰੈਸ ਅਵਰ ਰੈਡੀਨੈਸ ਟੂ ਕੰਟਰੀਬਿਊਟ ਟੂ ਅਪਰੋਪਰੀਏਟ ਐਫਰਟਸ ਟੂ ਕੀਪ ਦਾ ਸਟੇਟ ਓਪਨ। ਸੋ ਇੱਕ ਬੜੀ ਐਮਬੀਗੂਅਸ ਦੀ ਸਟੇਟਮੈਂਟ
ਵੇਗਾ, ਦਿਸ ਇਜ਼ ਡਿਪਲੋਮੇਸੀ ਬਾਈ ਪ੍ਰੈਸ ਰਿਲੀਜ਼ ਬੇਸਿਕਲੀ।
ਸੋ ਡੋਨਲਡ ਟਰੰਪ ਨੇ ਕਿਉਂਕਿ ਪਹਿਲਾਂ ਸਾਰੇ ਅਲਾਈਜ਼ ਨੂੰ ਕਿਹਾ ਸੀ ਵੀ ਸਾਡੀ ਮਦਦ ਕਰੋ ਸਟੇਟ ਆਫ ਹਾਰਮੋਨਸ ਨੂੰ ਖੁੱਲ੍ਹਾ ਰੱਖਣ ਵਿੱਚ, ਉਸ ਤੋਂ ਬਾਅਦ ਕਿਸੇ ਵੀ ਐਲਾਈ ਨੇ ਹੱਥ ਪੱਲਾ ਨਹੀਂ ਸੀ ਫੜਾਇਆ। UK ਨੇ ਤਾਂ ਸਿੱਧਾ ਹੀ ਕਹਿਤਾ ਸੀ ਅਸੀਂ ਮਿਲੀਟੈਰਲੀ ਇਹਦੇ 'ਚ ਇੰਗੇਜ ਨਹੀਂ ਕਰਨਾ
ਜੀ।
ਡੋਨਲਡ ਟਰੰਪ ਬੜੇ ਨਾਰਾਜ਼ ਹੋ ਗਏ ਸੀ, ਉਹਨਾਂ ਦੀ ਨਾਰਾਜ਼ਗੀ ਨੂੰ ਥੋੜ੍ਹਾ ਜਿਹਾ ਕਹਿ ਲਓ ਵੀ
ਪਲੇਕੇਟ ਕਰਨ ਲਈ
ਉਹਨਾਂ ਨੇ ਇੱਕ ਸਟੇਟਮੈਂਟ ਕੱਲ੍ਹ ਜਾਰੀ ਕੀਤੀ, ਪਰ ਡੋਨਲਡ ਟਰੰਪ ਅਜੇ ਵੀ ਖੁਸ਼ ਨਹੀਂ ਹੋਏ। ਅੱਜ ਉਹਨਾਂ ਨੇ ਸਵੇਰੇ ਟਰੂਥ ਸੋਸ਼ਲ ਦੇ ਉੱਤੇ
ਨੇਟੋ
ਨੂੰ ਉਹਨਾਂ ਨੇ ਇੱਕ ਪੇਪਰ ਟਾਈਗਰ ਕਿਹਾ ਤੇ ਇੱਕ ਕਾਵਰਡ ਉਹਨਾਂ ਨੇ ਕਿਹਾ। ਸੋ ਕਹਿੰਦੇ ਵਿਦਆਊਟ ਦਾ USA ਨੇਟੋ ਇਜ਼ ਅ ਪੇਪਰ ਟਾਈਗਰ, ਦੇ ਡਿਡਨਟ ਵਾਂਟ ਟੂ ਜੁਆਇਨ ਦ ਫਾਈਟ ਟੂ ਸਟੋਪ ਅ ਨਿਊਕਲੀਅਰ ਪਾਵਰਡ ਇਰਾਨ, ਨਾਓ ਦੈਟ ਦ ਫਾਈਟ ਇਜ਼ ਮਿਲੀਟੈਰਲੀ ਵਨ ਵਿਦ ਵੈਰੀ ਲਿਟਲ ਡੇਂਜਰ ਫਾਰ ਦੈਮ, ਦੇ ਕੰਪਲੇਨ ਅਬਾਊਟ ਦਾ ਹਾਈ ਆਇਲ ਪ੍ਰਾਈਸਿਸ ਦੇ ਆਰ ਫੋਰਸ ਟੂ ਪੇ, ਬਟ ਡੋਂਟ ਵਾਂਟ ਟੂ ਹੈਲਪ ਓਪਨ ਦਾ ਸਟੇਟ ਆਫ ਹਾਰਮੂਜ਼, ਅ ਸਿੰਪਲ ਮਿਲਟਰੀ ਮਨੂਵਰ ਦੈਟ ਇਨ ਅ ਸਿੰਗਲ ਦੈਟ ਇਜ਼ ਦਾ ਸਿੰਗਲ ਰੀਜ਼ਨ ਫਾਰ ਦਾ ਹਾਈ ਆਇਲ ਪ੍ਰਾਈਸਿਸ, ਸੋ ਈਜ਼ੀ ਫਾਰ ਦੈਮ ਟੂ ਡੂ ਵਿਦ ਸੋ ਲਿਟਲ ਰਿਸਕ, ਕਾਵਰਡਸ ਐਂਡ ਵੀ ਵਿਲ ਰਿਮੈਂਬਰ। ਸੋ ਇਹ ਉਹਨਾਂ ਨੇ ਪੋਸਟ ਅੱਜ ਸਵੇਰੇ ਪਾਈ ਹੈ। ਸੋ ਡੋਨਲਡ ਟਰੰਪ ਨਾਰਾਜ਼ ਨੇ ਐਲਾਈਜ਼ ਦੇ ਨਾਲ,
ਜਿਹੜੇ ਵਾਸੂ ਜੀ ਕੱਲ੍ਹ ਆ ਸਟੇਟਮੈਂਟ ਵੀ ਜਾਰੀ ਕੀਤੀ ਹੈ ਉਹਦੇ 'ਚ ਦੇਖੋ ਨਾ ਤਾਂ ਕੋਈ ਇੱਦਾਂ ਦੀ ਕਮਿਟਮੈਂਟ ਇਹਨਾਂ ਨੇ ਕੀਤੀ ਹੈ ਕਿ ਅਸੀਂ ਇੱਥੇ ਸਟ੍ਰੇਟ ਆਫ ਹਾਰਮੂਜ਼ ਨੂੰ ਖੋਲ੍ਹਣ ਲਈ ਕੋਈ ਵੈਸਲਸ ਆਪਣੀ ਕੋਈ ਨਾ ਜੰਗੀ ਬੇੜੇ ਭੇਜਾਂਗੇ, ਨਾ ਹੀ ਕੋਈ ਜਿਹੜੇ ਮਾਈਨ ਸਵੀਪਰਸ ਨੇ ਉਹ ਭੇਜਣ ਦੀ ਗੱਲ ਕੀਤੀ ਗਈ ਹੈ ਕਿਉਂਕਿ ਇਰਾਨ ਵੱਲੋਂ ਸਟ੍ਰੇਟ ਆਫ ਹਾਰਮੂਜ਼ ਦੇ ਵਿੱਚ ਬਾਰੂਦੀ ਸੁਰੰਗਾਂ ਲਗਾਈਆਂ ਗਈਆਂ ਨੇ ਉਹਨਾਂ ਨੂੰ ਹਟਾਉਣ ਬਾਰੇ ਜਾਂ ਕੋਈ ਟਰੂਪਸ ਭੇਜਣ ਦੀ ਕੋਈ ਗੱਲ ਨਹੀਂ ਕੀਤੀ। ਇਹ ਗੱਲ ਇੱਕ ਨਾ ਟਾਈਮਸ ਆਫ ਲੰਡਨ ਦੇ ਵਿੱਚ ਰਿਪੋਰਟ ਕੀਤੀ ਗਈ ਹੈ ਵਾਸੂ ਜੀ ਕਿ ਬ੍ਰਿਟੇਨ ਵੱਲੋਂ ਇੱਕ ਟੀਮ ਭੇਜੀ ਗਈ ਹੈ ਮਿਲਟਰੀ ਪਲੈਨਰਸ ਦੀ ਵਾਸ਼ਿੰਗਟਨ ਦੇ ਵਿੱਚ ਤਾਂ ਕਿ ਇਸ ਗੱਲ ਬਾਰੇ ਕੁਝ ਆਪਸ਼ਨਸ ਤੇ ਵਿਚਾਰ ਕੀਤਾ ਜਾ ਸਕੇ ਕਿ ਸਟ੍ਰੇਟ ਆਫ ਹਾਰਮੂਜ਼ ਨੂੰ ਖੋਲ੍ਹਣ ਲਈ ਕੀ ਕੀਤਾ ਜਾਵੇ। ਉੱਧਰ ਇਰਾਨ ਦੇ ਜਿਹੜੇ ਅੱਜ ਇੱਕ ਜਿਹੜੇ ਮਿਲਟਰੀ ਆਫੀਸ਼ੀਅਲ ਨੇ ਉਹਨਾਂ ਨੇ ਵਾਸੂ ਜੀ ਚੇਤਾਵਨੀ ਦਿੱਤੀ ਆ, ਉਹਨਾਂ ਦਾ ਕਹਿਣਾ ਇਹ ਆ ਕਿ ਸਪੋਕਸਪਰਸਨ ਇਰਾਨ ਸਟੌਪ ਮਿਲਟਰੀ ਸਪੋਕਸਪਰਸਨ ਹੈਜ਼ ਥ੍ਰੈਟਨਡ ਪਾਰਕਸ, ਰੈਕਰੀਏਸ਼ਨਲ ਏਰੀਆਜ਼ ਐਂਡ ਟੂਰਿਸਟ ਡੈਸਟੀਨੇਸ਼ਨਸ ਵਰਲਡਵਾਈਡ, ਸਿਰਫ ਮਿਡਲ ਈਸਟ ਦੇ ਵਿੱਚ ਨਹੀਂ, ਟੂਰਿਸਟ ਡੈਸਟੀਨੇਸ਼ਨਸ ਵਰਲਡਵਾਈਡ ਵਿਲ ਨਾਟ ਬੀ ਸੇਫ ਫੋਰ ਤਹਿਰਾਨਜ਼ ਐਨੀਮੀਜ਼। ਸੋ ਉਹਨਾਂ ਨੇ ਨਾਲੇ ਕਿਹਾ ਵੀ ਇਹ ਸਾਡਾ ਮਿਜ਼ਾਈਲਸ ਬਣਾਉਣ ਦਾ ਜਿਹੜਾ ਪੂਰਾ ਕੰਮ ਹੈ ਇਰਾਨ ਦਾ, ਕਹਿੰਦੇ ਪੂਰਾ ਜ਼ੋਰਾਂ ਸ਼ੋਰਾਂ 'ਤੇ ਚੱਲ ਰਿਹਾ
ਜੀ। ਸੋ ਕੱਲ੍ਹ ਜਦੋਂ ਇਹ ਬਿਆਨਬਾਜ਼ੀ ਹੋਈ ਪਹਿਲਾਂ, ਸੋ ਐਲਾਈਜ਼ ਨੇ ਜਿਹੜੀ ਇੱਕ ਸਟੇਟਮੈਂਟ ਜਾਰੀ ਕੀਤੀ, ਉਸ ਤੋਂ ਬਾਅਦ ਡੋਨਲਡ ਟਰੰਪ ਨੇ ਸਵੇਰੇ ਕਿਹਾ ਕਿ ਸਾਊਥ ਪਾਰਟਸ ਨੂੰ ਦੁਬਾਰਾ ਅਟੈਕ ਨਹੀਂ ਕਰੇਗਾ ਇਜ਼ਰਾਈਲ। ਬੈਂਜਮਿਨ ਨੇਤਨਯਾਹੂ ਨੇ ਵੀ ਕਿਹਾ ਵੀ ਅਸੀਂ ਹੋਲਡ ਆਫ ਕਰਾਂਗੇ। ਉਸ ਤੋਂ ਬਾਅਦ ਆਇਲ ਪ੍ਰਾਈਸਿਸ ਦੇ ਵਿੱਚ ਥੋੜ੍ਹੀ ਕਰੈਕਸ਼ਨ ਦੇਖਣ ਨੂੰ ਮਿਲੀ। ਸੋ $105 ਤੇ ਖਤਮ ਬੰਦ ਹੋਇਆ ਸੀ ਕੱਲ ਬ੍ਰੈਂਟ ਕਰੂਡ, ਅੱਜ ਸਵੇਰੇ ਫਿਰ ਉਹਦੇ ਵਿੱਚ ਇਜ਼ਾਫਾ ਦੇਖਿਆ ਜਾ ਰਿਹਾ। ਸੋ ਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ ਮੈਂ ਚੈੱਕ ਕਰ ਰਿਹਾ ਸੀ, ਤਕਰੀਬਨ $108 ਪਰ ਬੈਰਲ ਦੇ ਨੇੜੇ ਉਹਦੀ ਕੀਮਤ ਸੀਗੀ,
ਪਰ ਉਸੇ ਪੁਆਇੰਟ ਤੇ ਹੁਣ ਉਹ ਟਿਕਿਆ ਹੋਇਆ, ਕਿਉਂਕਿ ਜਿਹੜੀ ਕੱਲ ਇੱਕ ਵਾਰ ਲੱਗਿਆ ਸੀ ਸਟੇਟਮੈਂਟ ਜੀ ਆਈ ਵੀ ਸਰਟਨਟੀ ਕੁਝ ਬਣ ਰਹੀ ਆ, ਜਿਹੜੇ ਦੋਨੋਂ ਪਾਸਿਓਂ ਕਮਿਟਮੈਂਟ ਹੋਈਆਂ, ਸਪੈਸ਼ਲੀ ਇਜ਼ਰਾਈਲ ਵੱਲੋਂ ਵੀ ਨਹੀਂ ਅਟੈਕ ਕਰਦੇ, ਪਰ ਵਾਸੂ ਜੀ ਉਹ ਵਿਦ ਇਨ ਅ ਫਿਊ ਆਵਰਸ ਉਹ ਜਿਹੜੀਆਂ ਗੱਲਾਂ ਸੀ ਜਿਹੜੀਆਂ ਉਹ ਤਸੱਲੀਆਂ ਸੀ ਉਹ ਖੁਰਦ ਬੁਰਦ ਹੋ ਗਈ,
ਕਿਉਂਕਿ ਕੱਲ ਸਵੇਰੇ ਜਿਹੜੀ ਕੀਮਤ ਇੱਕ ਵਾਰ ਫਿਰ ਤੋਂ $120 ਦੇ ਨੇੜੇ ਪਹੁੰਚ ਗਈ ਸੀ। ਸੋ ਬਟ ਇਟ ਐਂਡਡ ਕਲੋਜ਼ ਟੂ $105, ਉਹ ਤਾਂ ਹੀ ਹੋਇਆ ਕਿਉਂਕਿ ਸਟੇਟਮੈਂਟਸ ਬੜੀਆਂ ਪੋਜ਼ਿਟਿਵ ਆਈਆਂ ਸਾਰੇ ਪਾਸਿਓਂ। ਐਲਾਈਜ਼ ਨੇ ਵੀ ਕਹਿਤਾ ਵੀ ਅਸੀਂ ਸਟੇਟ ਆਫ ਹਾਰਮੋਨਸ ਨੂੰ ਖੁੱਲ੍ਹਾ ਰੱਖਣ ਵਿੱਚ ਮਦਦ ਕਰਾਂਗੇ, ਸੋ ਲੱਗਿਆ ਵੀ ਸਟੇਟ ਆਫ ਹਾਰਮੋਨਸ ਜੇ ਖੁੱਲ੍ਹੀ ਰਹੇਗੀ ਤਾਂ ਆਇਲ ਪ੍ਰਾਈਸਿਸ ਜਿਹੜੇ ਨੇ ਉਹ ਜ਼ਿਆਦਾ ਨਹੀਂ ਵਧਣਗੇ, ਅਤੇ ਨੇਤਨਯਾਹੂ ਨੇ ਵੀ ਕਹਿਤਾ, ਟਰੰਪ ਨੇ ਵੀ ਕਹਿਤਾ ਸਾਊਥ ਪਾਰਸ ਅਸੀਂ ਅਟੈਕ ਨਹੀਂ ਕਰਾਂਗੇ। ਸੋ ਲੱਗਿਆ ਸੀ ਵੀ ਠੀਕ ਹੋ ਜਾਏਗਾ ਕੰਮ, ਬਟ ਹੁਣ ਫਿਰ ਜੇ ਜਿਹੜੀ ਆ ਕੁਵੈਤ ਦੀ ਰਿਫਾਇਨਰੀ ਨੂੰ ਦੁਬਾਰਾ ਟਾਰਗੇਟ ਕੀਤਾ ਗਿਆ, ਉਸ ਤੋਂ ਬਾਅਦ ਫਿਰ ਚੱਕਵੇਂ ਬਿਆਨ ਜਾਰੀ ਹੋ ਰਹੇ ਨੇ, ਸੋ ਪ੍ਰਾਈਸਿਸ ਆ ਗੋਇੰਗ ਅਪ ਅਗੇਨ।
ਯਾਰ ਕੱਲ ਜਿਹੜੇ ਜਾਪਾਨ ਦੇ ਪ੍ਰਾਈਮ ਮਿਨਿਸਟਰ ਉੱਥੇ ਵਾਈਟ ਹਾਊਸ ਆਏ ਸੀ, ਉਹ ਕਮਾਲ ਆ ਯਾਰ, ਹੱਦ ਆ ਟਰੰਪ ਦੀ। ਇਹ ਪੁੱਛਿਆ ਗਿਆ ਟਰੰਪ ਨੂੰ ਰਿਪੋਰਟਰ ਵੱਲੋਂ ਵੀ, ਜਦ ਤੁਸੀਂ ਈਰਾਨ ਦੇ ਉੱਪਰ ਹਮਲਾ ਕੀਤਾ ਤੁਸੀਂ ਆਪਣੇ ਐਲਾਈਜ਼ ਨੂੰ ਪਹਿਲਾਂ ਦੱਸਿਆ ਕਿਉਂ ਨਹੀਂ, ਇਹ ਸਵਾਲ ਪਹਿਲਾਂ ਵੀ ਉੱਠਦਾ ਰਿਹਾ। ਯਾਰ ਜਾਪਾਨ ਦੇ ਪ੍ਰਾਈਮ ਮਿਨਿਸਟਰ ਤੁਹਾਡੇ ਨਾਲ ਬੈਠੇ ਨੇ ਵਾਈਟ ਹਾਊਸ ਦੇ ਵਿੱਚ, ਤੁਹਾਨੂੰ ਮਿਲਣ ਆਏ ਹੋਏ ਨੇ, ਟਰੰਪ ਕਹਿੰਦੇ ਮੈਂ ਸਰਪ੍ਰਾਈਜ਼ ਕਰਨਾ ਚਾਹੁੰਦਾ ਸੀ, ਕਹਿੰਦਾ ਸਰਪ੍ਰਾਈਜ਼ ਬਾਰੇ ਜਾਪਾਨੀਆਂ ਤੋਂ ਬਿਹਤਰ ਹੋਰ ਕਿਸੇ ਨੂੰ ਕੀ ਪਤਾ। ਕਹਿੰਦੇ ਫਿਰ ਕਹਿੰਦੇ ਜਦੋਂ ਤੁਸੀਂ ਪਰਲ ਹਾਰਬਰ 'ਤੇ ਅਟੈਕ ਕੀਤਾ, ਜਾਪਾਨ ਦੀ ਪ੍ਰਾਈਮ ਮਿਨਿਸਟਰ ਨੂੰ ਕਿਹਾ ਟਰੰਪ ਨੇ, ਕਹਿੰਦਾ ਤੁਸੀਂ ਮੈਨੂੰ ਉਦੋਂ ਕਿਉਂ ਨਹੀਂ ਦੱਸਿਆ ਸੀ, ਉਹਨੇ ਥੋੜ੍ਹਾ ਅਟੈਕ ਕੀਤਾ ਸੀ ਪਰਲ ਹਾਰਬਰ ਨੂੰ ਇਨਵੋਕ ਕਰਕੇ
ਪ੍ਰਾਈਮ ਮਿਨਿਸਟਰ ਨੂੰ ਨਹੀਂ, ਉਹਨਾਂ ਰਿਪੋਰਟਰ ਨੂੰ ਹੀ ਕਿਹਾ, ਸੋ ਰਿਪੋਰਟਰ ਜਾਪਨੀਜ਼ ਰਿਪੋਰਟਰ ਸੀ, ਕਹਿੰਦੇ ਤੁਸੀਂ ਮੈਨੂੰ ਕਿਉਂ ਨਹੀਂ, ਸੋ ਹੀ ਡਿਡਨਟ ਫੇਸ, ਬਟ ਦ ਪ੍ਰਾਈਮ ਮਿਨਿਸਟਰ ਫੇਸ, ਉਹਨਾਂ ਦੀਆਂ ਅੱਖਾਂ ਇੱਦਾਂ ਪੂਰੀਆਂ ਖੁੱਲ ਗਈਆਂ, ਲੰਬਾ ਸਾਹ ਉਹਨਾਂ ਨੇ ਇੱਦਾਂ ਲਿਆ, ਉਹ ਜਿਹਨੂੰ ਕਹਿੰਦੇ ਨਾ ਵੀ ਬਿਲਕੁਲ ਹੀ ਉਹਨਾਂ ਦਾ ਚਿਹਰੇ ਤੋਂ ਰੰਗ ਉੱਡ ਗਿਆ,
ਐਵਰੀਬਡੀ ਵਾਸ ਸ਼ੌਕਡ,
ਕਿਉਂਕਿ 1941 ਦੇ ਵਿੱਚ ਜਦੋਂ ਪਰਲ ਹਾਰਬਰ ਅਟੈਕ ਹੋਇਆ ਹੋਇਆ
ਜੀ ਜੀ ਜੀ,
ਉਸ ਤੋਂ ਬਾਅਦ ਅਮਰੀਕਾ ਡਿਸਾਈਡਡ ਟੂ ਜੁਆਇਨ ਵਰਲਡ ਵਾਰ
2,
ਤੇ ਫਿਰ ਇਹਨਾਂ ਨੇ ਉਸ ਤੋਂ ਬਾਅਦ ਦੋ ਜਿਹੜੇ ਐਟੋਮਿਕ ਬੰਬ ਸੁੱਟੇ ਜਾਪਾਨ ਦੇ ਉੱਤੇ ਹੀ, ਸਾਰਿਆਂ ਨੂੰ ਯਾਦ ਆ, ਤੇ ਫਿਰ 1951 ਦੇ ਵਿੱਚ ਇਹਨਾਂ ਦੀ ਆਪਸ ਦੇ ਵਿੱਚ ਟ੍ਰੀਟੀ ਹੋਈ, ਐਂਡ ਸਿੰਸ ਦੈਨ ਦੇ ਆਰ ਐਲਾਈਜ਼, ਤੇ ਉਸ ਤੋਂ ਬਾਅਦ ਤੋਂ ਕਦੇ ਵੀ US ਦਾ ਪ੍ਰੈਜ਼ੀਡੈਂਟ ਜਾਂ ਅਮਰੀਕਾ ਜਾਪਾਨ ਦਾ ਪ੍ਰਾਈਮ ਮਿਨਿਸਟਰ ਕਦੇ ਵੀ ਪਰਲ ਹਾਰਬਰ ਦਾ ਜਾਂ ਐਟੋਮਿਕ ਬੰਬ ਦਾ ਜ਼ਿਕਰ
ਨਹੀਂ ਕਰਦੇ,
ਤੇ ਉੱਥੇ ਵਾਈਟ ਹਾਊਸ ਦੇ ਵਿੱਚ ਨਾਲ ਬਿਠਾ ਕੇ ਪਰਲ ਹਾਰਬਰ ਦਾ ਜ਼ਿਕਰ ਕੀਤਾ।
ਯਾਰ ਉਹ ਟੀਚਰ ਨੁਮਾ ਤਰੀਕੇ ਨਾਲ ਇਹ ਕਹਿਣਾ ਕਿ ਸਰਪ੍ਰਾਈਜ਼ ਬਾਰੇ ਜਾਪਾਨੀਆਂ ਤੋਂ ਵੱਧ ਹੋਰ ਕਿਹਨੂੰ ਪਤਾ ਹੋਏਗਾ,
ਤੁਸੀਂ ਕਿਉਂ ਨਹੀਂ ਮੈਨੂੰ ਦੱਸਿਆ,
ਅਨਬਿਲੀਵੇਬਲ, ਕਾਹਦੀ ਡਿਪਲੋਮੇਸੀ ਹੈ ਇਹ, ਇਹ ਕਾਹਦੀ, ਆਈ ਡੋਨਟ ਨੋ ਮੈਨ। ਚਲੋ ਖੈਰ, ਬਸ ਵੀ ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ, ਤੁਹਾਡਾ ਵਕਤ ਦੇਣ ਲਈ ਬਹੁਤ ਬਹੁਤ ਸ਼ੁਕਰੀਆ।
ਥੈਂਕ ਯੂ ਵਿਜੇ ਜੀ,
ਅੱਜ ਸ਼ਾਮੀ ਤੁਹਾਨੂੰ ਸੁਣਦੇ ਹਾਂ, ਹੁਣ ਗੱਲਬਾਤ ਹੋਏਗੀ ਸੋਮਵਾਰ ਨੂੰ।
ਥੈਂਕ ਯੂ ਵੈਰੀ ਮਚ, ਹੈਵ ਅ ਨਾਈਸ ਵੀਕਐਂਡ।
ਯੂ ਟੂ, ਥੈਂਕ ਯੂ।